ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਖੀ ਸੁਣੋ ਕਸੂਰ ਕੀ ਜਿਮ ਪ੍ਰਥਮ ਸਿੰਘਣ ਲਈ ਮਾਰ ਆਕੀ ਹੋਤ ਲਾਹੌਰ ਤੇ ਆਈ ਪਠਾਨਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਸਾਹਿਬਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਔਰ ਗੁਰੂ ਕੀ ਪਵਿੱਤਰ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਾਧ ਸੰਗਤ ਜੀ ਆਪ ਜੀ ਸ਼ਾਮ ਦੇ ਦੀਵਾਨਾਂ ਵਿੱਚ ਗੁਰੂ ਖਾਲਸੇ ਪੰਥ ਦੀ ਪ੍ਰਾਚੀਨ ਕਥਾ ਸਿੰਘਾਂ ਨੇ ਇਸ ਤਰ੍ਹਾਂ 18ਵੀਂ ਸਦੀ ਦੇ ਵਿੱਚ ਬੜੀਆਂ ਭਾਰੀ ਘਾਲਣਾਂ ਘਾਲ ਕੇ ਸਿੱਖੀ ਦੇ ਬੂਟੇ ਨੂੰ ਹਰਾ ਭਰਾ ਰੱਖਿਆ ਹੈ। ਆਪਣਾ ਖੂਨ ਸਿੰਜ ਕੇ ਵੀ ਗੁਰੂ ਖਾਲਸੇ ਨੇ ਇਸ ਬੂਟੇ ਨੂੰ ਕੁਮਲਾਣ ਨਹੀਂ ਦਿੱਤਾ। ਬੜੇ ਬੜੇ ਜੰਗ ਜੰਦਾਲ ਹੁੰਦੇ ਰਹੇ। ਵੱਡਾ ਘੱਲੂਘਾਰਾ ਤੁਸੀਂ ਸੁਣਿਆ ਹੈ, ਉਸ ਤੋਂ ਪਹਿਲਾਂ ਛੋਟੇ ਘੱਲੂਘਾਰੇ ਦੀ ਕਥਾ ਵੀ ਪਿਛਲੇ ਮਹੀਨੇ ਆਪ ਜੀ ਸਰਵਣ ਕਰ ਚੁੱਕੇ ਹੋ। ਛੋਟੇ ਘੱਲੂਘਾਰੇ ਤੋਂ ਵੱਡੇ ਘੱਲੂਘਾਰੇ ਤੋਂ ਖਾਲਸਾ ਜਿਹੜਾ ਉਭਰਿਆ ਹੈ, ਜੋ ਖਾਲਸੇ ਦੇ ਅੰਦਰ ਸਪਿਰਟ ਭਰੀ ਹੈ, ਉਸੇ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਹੈ। ਬੇਅੰਤ ਸ਼ਹੀਦੀਆਂ ਦੇ ਦੌਰ ਵਿੱਚੋਂ ਸਿੰਘ ਨਿਕਲੇ, ਹੁਣ ਖਾਲਸਾ ਮੋਰਚੇ ਫਤਿਹ ਕਰਨ ਲੱਗ ਪਿਆ। ਮੋਰਿੰਡਾ ਫਤਿਹ ਕੀਤਾ, ਇਹ ਕੱਲ ਆਪਾਂ ਸਰਵਣ ਕੀਤੀ ਹੈ ਕਥਾ। ਜਿਹੜੀਆਂ ਮਿਸਲਾਂ ਅੰਮ੍ਰਿਤਸਰ ਰਹਿ ਗਈਆਂ ਸਨ 5 ਮਿਸਲਾਂ, ਉਹਨਾਂ ਨੇ ਕਸੂਰ ਫਤਿਹ ਕੀਤੀ। ਉਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸ਼ਹੀਦ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਂਗਰ ਕਰਕੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਸਰਵਣ ਕਰੀਏ। ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ ਦੋਹਰਾ ਸਾਖੀ ਸੁਣੋ ਕਸੂਰ ਕੀ ਜਿਮ ਪ੍ਰਥਮ ਸਿੰਘਣ ਲਈ ਮਾਰ।
ਭਾਈ ਸਾਹਿਬ ਜੀ ਕਹਿੰਦੇ ਕਸੂਰ ਇੱਕ ਸ਼ਹਿਰ ਹੈ ਜਿਹੜਾ ਅੱਜ ਕੱਲ ਪਾਕਿਸਤਾਨ ਵਿੱਚ ਰਹਿ ਗਿਆ ਹੈ। ਲਾਹੌਰ ਤੇ ਕਸੂਰ ਨੇੜੇ ਨੇੜੇ ਵੱਡੇ ਸ਼ਹਿਰ ਮੰਨੇ ਜਾਂਦੇ ਹਨ। ਕਸੂਰ ਦਾ ਇਲਾਕਾ ਵੀ ਬਹੁਤ ਸਰਸਬਜ਼ ਇਲਾਕਾ ਸੀ, ਜਰਖੇਜ਼ ਸੀ ਔਰ ਇੱਥੇ ਪਠਾਣਾ ਦਾ ਰਾਜ ਸੀ। ਦਸਵੇਂ ਪਾਤਸ਼ਾਹ ਜੀ ਨੇ ਕਥਾ ਲਿਖੀ ਹੈ, ਤਹੀ ਤਿਨੈ ਬਾਂਧੇ ਦੋਇ ਪੁਰੂਆ, ਇੱਕ ਕਸੂਰ ਦੁੱਤੀ ਲਹਿਰੂਆ। ਰਾਮ ਚੰਦਰ ਜੀ ਦੇ ਦੋ ਬੇਟੇ ਸਨ, ਲਵ ਤੇ ਕੁਸ਼। ਲਵ ਨੇ ਲਵਪੁਰ ਲਾਹੌਰ ਵਸਾਇਆ, ਕੁਸ਼ ਨੇ ਕਸੂਰ ਵਸਾਇਆ। ਕਸੂਰ ਚ ਪਠਾਣਾ ਦਾ ਕਬਜ਼ਾ ਹੋ ਗਿਆ ਤੇ ਉੱਥੇ ਪਠਾਣਾ ਦਾ ਰਾਜ ਸੀ। ਸਿੰਘਾਂ ਨੇ ਕਸੂਰ ਕਿਸ ਤਰ੍ਹਾਂ ਫਤਿਹ ਕੀਤਾ, ਉਹ ਕਥਾ ਭਾਈ ਸਾਹਿਬ ਜੀ ਲਿਖਦੇ ਹਨ।
ਆਕੀ ਹੋਤ ਲਾਹੌਰ ਤੇ ਆਈ ਪਠਾਨਨ ਹਾਰ।
ਇਹ ਲਾਹੌਰ ਤੋਂ ਆਕੀ ਰਹਿੰਦੇ ਸਨ ਪਠਾਨ, ਇਹੋ ਜਿਹੇ ਆਕੜੇ ਖਾਨ ਸਨ ਵੀ ਦਿੱਲੀ ਵਾਲਿਆਂ ਨੂੰ ਵੀ ਮਾਮਲਾ ਟੈਕਸ ਦੇਣ ਤੋਂ ਕਈ ਵਾਰੀ ਨਾ ਕਰ ਦਿੰਦੇ ਸਨ। ਲਾਹੌਰ ਵਾਲਿਆਂ ਅੱਗੇ ਵੀ ਆਕੜ ਜਾਂਦੇ ਸਨ। ਇਹੋ ਜਿਹੇ ਆਕੜ ਖਾਨ ਪਠਾਣਾ ਦੀ ਹਾਰ ਕਿਵੇਂ ਹੋਈ ਹੈ ਉਹ ਸੁਣੋ ਕਥਾ।
ਜਾਓ ਪਈ ਸਹੀ 1817 ਸਾਲ,
1817 ਬਿਕਰਮੀ ਦੀ ਗੱਲ ਹੈ।
ਤੇਰੇ ਕਰੇ ਗਿਰਦ ਅੰਮ੍ਰਿਤ ਤਾਲ,
ਖਾਲਸੇ ਨੇ ਅੰਮ੍ਰਿਤਸਰ ਦੇ ਲਾਗੇ ਸਰੋਵਰ ਤੇ ਛਾਉਣੀ ਪਾਈ ਹੋਈ ਸੀ। ਸਿੰਘਾਂ ਦਾ ਡੇਰਾ ਅੰਮ੍ਰਿਤਸਰ ਲੱਗਾ ਹੋਇਆ ਸੀ।
ਵਿਸਾਖੀ ਨਹਾਏ ਸਿੰਘ ਭਏ ਤਿਆਰ,
ਵਿਸਾਖੀ ਦਾ ਇਸ਼ਨਾਨ ਸਿੰਘਾਂ ਨੇ ਅੰਮ੍ਰਿਤਸਰ ਕੀਤਾ ਤੇ 1817 ਬਿਕਰਮੀ ਦੇ ਇਸ਼ਨਾਨ ਤੋਂ ਬਾਅਦ ਸਿੰਘ ਤਿਆਰ ਹੋਏ।
ਅੱਧਾ ਦਲ ਭਇਓ ਵਿਆਹੋ ਪਾਰ,
ਅੱਧਾ ਦਲ ਜਿਹੜਾ ਸੀਗਾ ਉਹ ਬਿਆਸਾ ਤੋਂ ਪਾਰ ਦੁਆਬੇ ਤੇ ਮਾਲਵੇ ਵੱਲ ਚਲਾ ਗਿਆ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਅਤੇ ਹੋਰ ਬਹੁਤ ਸਾਰੇ ਜਥੇ ਉਹਨਾਂ ਦੇ ਨਾਲ ਚਲੇ ਗਏ।
5 ਮਿਸਲ ਥੀ ਊਹਾ ਰਹੀ,
5 ਮਿਸਲਾਂ ਸਿੱਖਾਂ ਦੀਆਂ ਅੰਮ੍ਰਿਤਸਰ ਰਹਿ ਗਈਆਂ ਤੇ 6 ਕੁ ਮਿਸਲਾਂ ਮਾਲਵੇ ਜਾਂ ਦੁਆਬੇ ਨੂੰ ਚਲੀਆਂ ਗਈਆਂ।
ਰਾਮ ਗੜੀਏ ਕਨਈਏ ਸਕਰ ਚੱਕੀਏ ਨਕਈ,
ਕਿਹੜੀਆਂ ਮਿਸਲਾਂ ਪਿੱਛੇ ਰਹਿ ਗਈਆਂ? ਰਾਮ ਗੜੀਏ ਜੱਸਾ ਸਿੰਘ ਦੀ, ਚੜ੍ਹਤ ਸਿੰਘ ਸੂਕਰ ਚੱਕੀਏ ਦੀ, ਕਰਮ ਸਿੰਘ ਨਕਈ ਦੀ ਤੇ ਭੰਗੀਆਂ ਦੀ ਮਿਸਲ, ਇਹ ਜਿਹੜੀਆਂ ਮਿਸਲਾਂ ਪਿੱਛੇ ਰਹਿ ਗਈਆਂ। ਹਾਂਜੀ,
ਭੰਗੀ ਹਰੀ ਸਿੰਘ ਥੋ ਊਹਾ ਰਹੇ ਹੋ,
ਘਨਈਏ ਜੈ ਸਿੰਘ ਦੀ ਮਿਸਲ ਤੇ ਹਰੀ ਸਿੰਘ ਭੰਗੀ ਦੀ ਮਿਸਲ, ਸੂਕਰ ਚੱਕੀਏ ਚੜ੍ਹਤ ਸਿੰਘ ਦੀ ਮਿਸਲ, ਇਹ ਪੰਜ ਮਿਸਲਾਂ ਅੰਮ੍ਰਿਤਸਰ ਬੈਠੀਆਂ ਸਨ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਕਿਨਾਰੇ ਤੇ ਸਿੰਘਾਂ ਨੇ ਛਾਉਣੀ ਪਾਈ ਹੋਈ ਸੀ।
ਕਿਲਾ ਆਪਣੇ ਸੋ ਥੋ ਬਹਿਓ,
ਔਰ ਭੰਗੀਆਂ ਦਾ ਜਿਹੜਾ ਉੱਥੇ ਟਿਕਾਣਾ ਸੀ, ਕਿਲਾ ਬਣਾਇਆ ਹੋਇਆ ਸੀ, ਉਹਦੇ ਵਿੱਚ ਹਰੀ ਸਿੰਘ ਬੈਠਾ ਸੀ।
ਅਕਾਲ ਬੁੰਗਾ ਪਹਿਰ ਤੀਜੇ ਆਵੇ,
ਤੀਜੇ ਪਹਿਰ ਦੁਪਹਿਰ ਤੋਂ ਬਾਅਦ ਤਿੰਨ ਚਾਰ ਵਜਦੇ ਨੂੰ ਸ਼ਾਮ ਦਾ ਦੀਵਾਨ ਸਜਣਾ ਸ਼ੁਰੂ ਹੁੰਦਾ ਸੀ ਅਕਾਲ ਤਖ਼ਤ ਤੇ। ਢਾਡੀਆਂ ਦੀਆਂ ਵਾਰਾਂ ਲੱਗ ਜਾਂਦੀਆਂ ਸਨ, ਕੀਰਤਨ ਹੁੰਦਾ ਸੀ ਤੇ ਗੁਰਮਤੀਆਂ ਵਿਚਾਰਾਂ ਹੁੰਦੀਆਂ ਸਨ। ਹਰੀ ਸਿੰਘ ਭੰਗੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਬੈਠ ਜਾਂਦਾ ਸੀ।
ਸੁਣ ਅਰਦਾਸ ਸਭ ਡੇਰਾ ਸਿਧਾਵੈ,
ਰਹਿਰਾਸ ਦਾ ਪਾਠ ਹੋਣ ਤੋਂ ਬਾਅਦ, ਅਰਦਾਸ ਤੋਂ ਬਾਅਦ ਹਰੀ ਸਿੰਘ ਭੰਗੀ ਅਤੇ ਬਾਕੀ ਸਾਰੇ ਸਿੰਘ ਆਪਣੇ ਆਪਣੇ ਤੰਬੂਆਂ ਚ ਆਪਣੀ ਆਪਣੀ ਛਾਉਣੀਆਂ ਜਾ ਕੇ ਆਰਾਮ ਕਰਦੇ ਸਨ।
ਨਿਤ ਪ੍ਰਤ ਐਸੋ ਕਰਤ ਖਿਆਲ,
ਨਿਤਾ ਪ੍ਰਤੀ ਸਿੰਘਾਂ ਦਾ ਇਹ ਖਿਆਲ ਸੀ, ਸਿੰਘ ਇਸ ਤਰ੍ਹਾਂ ਦੀ ਮਰਿਆਦਾ ਰੱਖਦੇ ਸਨ। ਅਕਾਲ ਤਖ਼ਤ ਤੇ ਰਹਿਰਾਸ ਦਾ ਪਾਠ, ਇਹਦਾ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਵਿੱਚ ਤਾਂ ਪਾਠ ਜਿਹੜਾ ਰਹਿਰਾਸ ਦਾ, ਇਹ ਕੁਝ ਪ੍ਰੇਮੀ ਸੁਣਿਆ ਕਰਦੇ ਸਨ। ਅਕਾਲ ਤਖ਼ਤ ਤੇ ਸਾਰਾ ਪੰਥ ਸੁਣਿਆ ਕਰਦਾ ਸੀ। ਹੁਣ ਮਰਿਆਦਾ ਜਿਹੜੀ ਹੈ ਉਹ ਹਰਿਮੰਦਰ ਸਾਹਿਬ ਤੋਂ ਤਾਂ ਤੁਸੀਂ ਸੁਣਦੇ ਹੋ, ਅਕਾਲ ਤਖ਼ਤ ਸਾਹਿਬ ਤੇ ਪਾਠ ਹੁੰਦਾ ਤਾਂ ਹੈ ਪਰ ਸੁਣਨ ਵਾਲੇ ਵਿਰਲੇ ਹੀ ਹੁੰਦੇ ਹਨ। ਪਹਿਲਾਂ ਰਹਿਰਾਸ ਦਾ ਦੀਵਾਨ ਅਕਾਲ ਤਖ਼ਤ ਤੇ ਸਜਿਆ ਕਰਦਾ ਸੀ। ਐਸੀ ਮਰਿਆਦਾ 1925 ਤੱਕ ਰਹੀ ਹੈ। ਪੁਰਾਣੇ ਸਾਰੇ ਗ੍ਰੰਥਾਂ ਵਿੱਚੋਂ ਇਹਦੀ ਸਾਨੂੰ ਪਰੰਪਰਾ ਦਾ ਪਤਾ ਲੱਗਦਾ ਹੈ। ਸ੍ਰੀ ਅਕਾਲ ਤਖ਼ਤ ਰਹਿਰਾਸ ਦੇ ਦੀਵਾਨ ਵਿੱਚ ਹਰ ਇੱਕ ਸਿੰਘ ਆਉਂਦਾ ਸੀ ਤੇ ਸਾਰੇ ਅਕਾਲ ਤਖ਼ਤ ਤੇ ਬਹਿ ਕੇ ਪਾਠ ਸੁਣਦੇ ਸਨ।
ਬਰਸੈ ਮੀਂਹ ਭਾਵੈ ਵਗੈ ਵਾਲ,
ਭਾਵੇਂ ਮੀਂਹ ਹੋਵੇ ਭਾਵੇਂ ਹਨੇਰੀ ਹੋਵੇ, ਝੱਖੜ ਹਨੇਰੀ ਦੀ ਪ੍ਰਵਾਹ ਕਰੇ ਤੋਂ ਬਿਨਾਂ ਬਾਬਾ ਹਰੀ ਸਿੰਘ ਜੀ, ਜੱਸਾ ਸਿੰਘ ਰਾਮਗੜੀਆ ਤੇ ਬਾਕੀ ਜੈ ਸਿੰਘ, ਚੜ੍ਹਤ ਸਿੰਘ, ਸਾਰੇ ਸਰਦਾਰ, ਸਾਰੇ ਸਿੰਘ ਅਕਾਲ ਤਖ਼ਤ ਜ਼ਰੂਰ ਪਹੁੰਚਦੇ। ਨਿਤਨੇਮ ਦੇ ਪੱਕੇ ਸਨ, ਬਾਣੀ ਨਹੀਂ ਸੀ ਛੱਡਦੇ ਗੁਰੂ ਦੀ, ਭਾਵੇਂ ਉਹਨਾਂ ਨੂੰ ਜੰਗ ਯੁੱਧ ਵੀ ਕਰਨੇ ਪੈਂਦੇ ਸਨ ਪਰ ਬਾਣੀ ਗੁਰੂ ਦੀ ਉਹ ਹਰ ਵੇਲੇ ਪੜ੍ਹਦੇ ਰਹਿੰਦੇ ਸਨ। ਅਕਾਲ ਤਖ਼ਤ ਦੇ ਉੱਤੇ ਚੜ੍ਹਤ ਸਿੰਘ, ਹਰੀ ਸਿੰਘ, ਜੱਸਾ ਸਿੰਘ ਰਾਮਗੜੀਆ, ਹੋਰ ਸਰਦਾਰ ਬੈਠੇ ਸਨ।
ਕਿਸੇ ਤੌਰ ਸਭ ਖਾਲਸੋ ਆਵੈ,
ਤਾਂ ਖਾਲਸਾ ਹੋਰ ਵੀ ਸਾਰਾ ਜਿਹੜਾ ਉੱਥੇ ਇਕੱਠਾ ਹੋ ਜਾਂਦਾ ਸੀ, ਜਥੇਦਾਰਾਂ ਦੇ ਨਾਲ ਬਾਕੀ ਸਿੰਘ ਸੂਰਮੇ ਵੀ, ਫੌਜ ਵੀ ਲਗਭਗ ਸਾਰੀ ਆ ਕੇ ਪਾਠ ਸੁਣਦੀ ਸੀ। ਹਾਂਜੀ,
ਸੁਣ ਅਰਦਾਸ ਸਭ ਡੇਰਾ ਸਿਧਾਵੈ,
ਰਹਿਰਾਸ ਦੇ ਪਾਠ ਤੋਂ ਬਾਅਦ ਅਰਦਾਸ ਹੁੰਦੀ ਸੀ ਤੇ ਫਿਰ ਆਪਣੇ ਆਪਣੇ ਡੇਰਿਆਂ ਨੂੰ ਸਾਰੇ ਸਿੰਘ ਚਲੇ ਜਾਂਦੇ ਸਨ।
ਬੈਰ ਪਾਪ ਤਹ ਕਰੈ ਨਾ ਕੋਏ,
ਉਸ ਵੇਲੇ ਸਿੰਘਾਂ ਦੇ ਮਨ ਵਿੱਚ ਇੱਕ ਦੂਜੀ ਪ੍ਰਤੀ ਕੋਈ ਵੈਰ ਭਾਵਨਾ ਨਹੀਂ ਸੀ ਹੁੰਦੀ, ਮਨ ਚ ਕੋਈ ਪਾਪ ਨਹੀਂ ਸੀ ਹੁੰਦਾ, ਮਨ ਵਿੱਚ ਬੜੀ ਪਵਿੱਤਰਤਾ, ਸ਼ੁੱਧੀ, ਸਿੰਘਾਂ ਨੂੰ ਭਰਾਵਾਂ ਦੀ ਤਰ੍ਹਾਂ ਪਿਆਰ ਕਰਨਾ, ਦੇਖ ਕੇ ਖੁਸ਼ ਹੋਣਾ। ਭਾਵੇਂ ਹਰੀ ਸਿੰਘ ਭੰਗੀ ਸੀ, ਭਾਵੇਂ ਜੱਸਾ ਸਿੰਘ ਰਾਮਗੜੀਆ ਸੀ, ਭਾਵੇਂ ਜੈ ਸਿੰਘ ਸੀ, ਚੜ੍ਹਤ ਸਿੰਘ ਸੀ ਔਰ ਕਰਮ ਸਿੰਘ ਸੀ, ਇਹ ਸਾਰੇ ਸਰਦਾਰ ਉਦੋਂ ਇੱਥੇ ਮਿਸਲਾਂ ਸਮੇਤ ਪੰਜ ਮਿਸਲਾਂ ਅੰਮ੍ਰਿਤਸਰ ਬੈਠੀਆਂ ਸਨ ਖਾਲਸੇ ਦੀਆਂ।
ਲਾਏ ਦੀਵਾਨ ਸਭ ਗੁਰਮਤੋ ਹੋਏ,
ਦੀਵਾਨ ਲੱਗਦਾ ਸੀ ਗੁਰਮਤੇ ਉੱਥੇ ਹੁੰਦੇ ਸਨ। ਅਕਾਲ ਤਖ਼ਤ ਦੇ ਉੱਪਰ ਬੈਠ ਕੇ ਸਿੰਘ ਆਉਣ ਵਾਲੇ ਸਮੇਂ ਦੀਆਂ ਭਵਿੱਖ ਦੀਆਂ ਵਿਚਾਰਾਂ ਕਰਿਆ ਕਰਦੇ ਸਨ।
ਦੋਹਰਾ ਇੱਕ ਦਿਵਸ ਹਰੀ ਸਿੰਘ ਜੀ ਬੈਠੇ ਹੁਤੇ ਦਰਬਾਰ,
ਇੱਕ ਦਿਨ ਜਥੇਦਾਰ ਬਾਬਾ ਹਰੀ ਸਿੰਘ ਜੀ ਭੰਗੀ ਅਕਾਲ ਤਖ਼ਤ ਤੇ ਬੈਠੇ ਰਹਿਰਾਸ ਦਾ ਪਾਠ ਸੁਣ ਰਹੇ ਸਨ।
ਦੁਈ ਦੁਹਾਈ ਆਨ ਬੇਪਕ ਸੂਰੀਓ ਊਚ ਪੁਕਾਰ,
ਉੱਥੇ ਅਕਾਲ ਤਖ਼ਤ ਦੇ ਪਾਠ ਦੇ ਵਿਚਕਾਰ ਇੱਕ ਬ੍ਰਾਹਮਣ ਆ ਗਿਆ। ਬ੍ਰਾਹਮਣ ਨੇ ਆ ਕੇ ਰੌਲਾ ਪਾ ਦਿੱਤਾ, ਪੁਕਾਰ ਕਰਨ ਲੱਗਾ, ਦੁਹਾਈ ਦੇਣ ਲੱਗਾ, ਖਾਲਸਾ ਜੀ ਦੁਹਾਈ ਹੈ, ਦੁਹਾਈ ਹੈ, ਦੁਹਾਈ ਹੈ। ਸਾਰੇ ਸਿੰਘਾਂ ਦਾ ਧਿਆਨ ਉਹਦੇ ਵੱਲ ਹੋ ਗਿਆ। ਉਹ ਬ੍ਰਾਹਮਣ ਦੀ ਪੁਕਾਰ ਸੁਣੀ, ਉਹ ਕਸੂਰ ਤੋਂ ਆਇਆ ਸੀ।
ਚਾਉ ਪਈ ਉੱਚੇ ਬਿਪ ਯਾਉ ਕਰੀ ਪੁਕਾਰ,
ਉਸ ਬ੍ਰਾਹਮਣ ਨੇ ਖਾਲਸੇ ਦੇ ਅੱਗੇ ਰੋ ਰੋ ਕੇ ਆਪਣਾ ਹਾਲ ਸੁਣਾਇਆ, ਪੁਕਾਰ ਕੀਤੀ।
ਖੋਹੀ ਕਸੂਰੀਅਨ ਮੇਰੀ ਨਾਰ।
ਉਹ ਬ੍ਰਾਹਮਣ ਕਹਿਣ ਲੱਗਾ, ਖਾਲਸਾ ਜੀ, ਮੇਰੀ ਘਰ ਵਾਲੀ ਬ੍ਰਾਹਮਣੀ ਨੂੰ ਕਸੂਰ ਦੇ ਪਠਾਣਾ ਨੇ ਖੋਹ ਲਿਆ ਹੈ। ਉਹ ਮੇਰੀ ਘਰ ਵਾਲੀ ਕਬਜ਼ੇ ਕਰਕੇ ਬੈਠੇ, ਲੁਕਾਈ ਬੈਠੇ, ਮੇਰੀ ਘਰ ਵਾਲੀ ਦਿੰਦੇ ਨਹੀਂ ਹਨ ਮੈਨੂੰ।
ਤੁਮ ਖਾਲਸੇ ਹੋ ਹਿੰਦੂ ਧਰਮ,
ਤੁਸੀਂ ਖਾਲਸਾ ਪੰਥ ਹਿੰਦੂ ਧਰਮ ਦੀ ਰਾਖੀ ਕਰਨ ਲਈ ਮਹਾਰਾਜ ਨੇ ਸਾਜਿਆ ਹੈ। ਜਦੋਂ ਕਸ਼ਮੀਰੀ ਪੰਡਤਾਂ ਨੇ ਪੁਕਾਰ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਤਿਰਕ ਜੰਜੂ ਦੀ ਖਾਤਰ ਆਪਣਾ ਸੀਸ ਬਲੀਦਾਨ ਦਿੱਤਾ ਤੇ ਦਸਵੇਂ ਪਾਤਸ਼ਾਹ ਜੀ ਨੇ ਫੌਜ ਖਾਲਸੇ ਦੀ ਸਾਜੀ, ਹਿੰਦੂ ਧਰਮ ਦੀ ਰਾਖੀ ਤੁਸੀਂ ਹੀ ਕਰਨੀ ਹੈ।
ਪੰਥ ਨਾਨਕ ਕੋ ਛਤਰੀ ਕਰਮ,
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਪੰਥ ਖਾਲਸਾ ਹੈ, ਇਹ ਛਤਰੀ ਧਰਮ ਹੈ। ਹਿੰਦੂ ਧਰਮ ਦੇ ਵਿੱਚ ਚਾਰ ਵਰਨ ਮੰਨੇ ਗਏ ਨੇ, ਬ੍ਰਾਹਮਣ, ਖੱਤਰੀ, ਵੈਸ, ਸ਼ੂਦਰ। ਜਿਹੜਾ ਛਤਰੀ ਧਰਮ ਹੈ ਉਹ ਜੰਗ ਯੁੱਧ ਕਰਨਾ, ਛਤਰੀ ਦਾ ਕੰਮ ਹੈ ਪ੍ਰਜਾ ਦੀ ਰੱਖਿਆ ਕਰਨੀ। ਸੋ ਤੁਸੀਂ ਛਤਰੀ ਹੋ ਖਾਲਸਾ ਜੀ, ਸਾਡੀ ਰੱਖਿਆ ਤੁਸੀਂ ਕਰਨੀ ਹੈ।
ਤੁਰਕਣ ਕਰੀ ਜ਼ੁਲਮੀ ਭਾਰੀ,
ਪਠਾਣਾ ਨੇ, ਕਸੂਰ ਦੇ ਪਠਾਣਾ ਨੇ ਬੜਾ ਜ਼ੁਲਮ ਕੀਤਾ ਹੈ, ਬੜਾ ਧੱਕਾ ਕੀਤਾ ਸਾਡੇ ਨਾਲ।
ਤੁਰਕਣ ਆਈ ਗਲਨੈ ਵਾਰੀ,
ਸੋ ਖਾਲਸਾ ਜੀ, ਤੁਰਕਾਂ ਦਾ ਹੁਣ ਅੰਤ ਸਮਾਂ ਆ ਗਿਆ ਹੈ, ਇਹਨਾਂ ਦਾ ਬੇੜਾ ਗਰਕ ਹੋਣ ਦਾ ਟਾਈਮ ਆ ਗਿਆ ਹੈ।
ਮੈਂ ਆਇਓ ਖਾਲਸਾ ਸ਼ਰਨ ਆਈ,
ਮੈਂ ਹੁਣ ਖਾਲਸੇ ਦੀ ਸ਼ਰਨ ਆਇਆ ਹਾਂ, ਖਾਲਸਾ ਮੇਰੀ ਲਾਜ ਰੱਖ ਲਵੇ।
ਯਾਉ ਕਹਿ ਕਹਿ ਫਿਰ ਦਈ ਦੁਹਾਈ,
ਇਸ ਤਰ੍ਹਾਂ ਦੁਹਾਈ ਦਿੱਤੀ, ਪੁਕਾਰ ਕੀਤੀ ਉਸ ਬ੍ਰਾਹਮਣ ਨੇ ਖਾਲਸੇ ਪੰਥ ਦੇ ਚਰਨਾਂ ਵਿਚ, ਸ੍ਰੀ ਅਕਾਲ ਡੂੰਘੇ ਸਾਹਿਬ ਦੇ।
ਯਹ ਦਰਬਾਰ ਛੱਡ ਔਰ ਕਤ ਜਾਉ,
ਉਹ ਬ੍ਰਾਹਮਣ ਧਾਹਾਂ ਮਾਰ ਕੇ ਰੋ ਰਿਹਾ ਸੀ ਤੇ ਕਹਿ ਰਿਹਾ ਸੀ, ਖਾਲਸਾ ਜੀ, ਮੈਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਰ ਕਿੱਥੇ ਜਾ ਕੇ ਪੁਕਾਰ ਕਰਾਂ, ਇਹ ਦਰਬਾਰ ਛੱਡ ਕੇ ਮੈਂ ਕਿੱਥੇ ਜਾਵਾਂ।
ਜਿਸੈ ਨਾ ਠੌਰ ਜਹ ਅਦਾਲਤ ਪਾਉ,
ਮੈਨੂੰ ਕੋਈ ਇਹੋ ਜਿਹੀ ਅਦਾਲਤ, ਇਹੋ ਜਿਹਾ ਕੋਈ ਨਿਆਂ ਅਲਿਆ ਨਜ਼ਰ ਨਹੀਂ ਆਉਂਦਾ ਜਿੱਥੇ ਮੇਰਾ ਨਿਆਂ ਹੋ ਜਾਵੇ, ਮੇਰਾ ਕੋਈ ਇਨਸਾਫ ਹੋਰ ਕਰਨ ਵਾਲਾ ਦਿਸਦਾ ਨਹੀਂ, ਸਿੰਘ ਹੀ ਹਨ ਜਿਹੜੇ ਮੇਰੀ ਮਦਦ ਕਰ ਸਕਦੇ ਹਨ।
ਦਰਬਾਰ ਅੱਗੇ ਸੁੱਟੀ ਪੱਗ ਉਤਾਰ,
ਉਸ ਬ੍ਰਾਹਮਣ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਿਰੋਂ ਪੱਗ ਲਾਹ ਕੇ ਸਿੰਘਾਂ ਦੇ ਚਰਨਾਂ 'ਚ ਧਰ ਦਿੱਤੀ। ਕਹਿਣ ਲੱਗਾ, ਹੁਣ ਇਹ ਪੱਗ ਤੁਸੀਂ ਮੇਰੇ ਸਿਰ ਤੇ ਬਣਾਉਣੀ ਹੈ, ਮੇਰੇ ਸਿਰੋਂ ਲੈ ਚੁੱਕੀ ਹੈ।
ਕਹਿ ਮਰੂ ਮੈਂ ਮਾਰ ਤਲਵਾਰ,
ਕਹਿਣ ਲੱਗਾ, ਜੇ ਤੁਸੀਂ ਮੇਰੀ ਮਦਦ ਨਾ ਕੀਤੀ ਤਾਂ ਮੈਂ ਆਪਣੇ ਤਲਵਾਰ ਮਾਰ ਕੇ ਕਾਲਜਾ ਚੀਰ ਲਵਾਂਗਾ, ਮਰ ਜਾਵਾਂਗਾ ਤੁਹਾਡੇ ਬੂਹੇ ਤੇ, ਇੱਥੇ ਹੀ ਮੈਂ ਖਤਮ ਹੋ ਜਾਵਾਂਗਾ, ਪਰ ਮੈਂ ਇੱਥੋਂ ਜਾਵਾਂਗਾ ਨਹੀਂ, ਨਿਰਾਸ਼ ਹੋ ਕੇ ਨਹੀਂ ਮੁੜਾਂਗਾ, ਜਾਂ ਤਾਂ ਤੁਸੀਂ ਮੈਨੂੰ ਮਦਦ ਦਿਓਗੇ ਤੇ ਜਾਂ ਮੈਂ ਤੁਹਾਡੇ ਸਿਰ ਲੱਗ ਕੇ ਮਰਾਂਗਾ।
ਦੋਹਰਾ ਹਰੀ ਸਿੰਘ ਤਿਸ ਕੋ ਕਹਿਓ, ਤੂੰ ਕੱਲ ਆਈ ਫੇਰ।
ਬਾਬਾ ਹਰੀ ਸਿੰਘ ਜੀ ਭੰਗੀ ਬੜੇ ਸਿਆਣੇ, ਸਮਝਦਾਰ, ਸੂਰਬੀਰ ਯੋਧੇ ਖਾਲਸਾ ਪੰਥ ਵਿਚ ਮੰਨੇ ਗਏ ਹੈ। ਭੰਗੀਆਂ ਦੀ ਮਿਸਲ ਸਭ ਤੋਂ ਤਾਕਤਵਰ ਮਿਸਲ ਸੀ ਪਹਿਲਿਆਂ ਵਿਚ, ਬਾਅਦ ਵਿਚ ਸ਼ੁਕਰ ਚੱਕੀਏ ਤੇ ਹੋਰ ਮਿਸਲਾਂ ਤਾਕਤ ਵਿਚ ਆਈਆਂ। ਭੰਗੀ ਜਰਨੈਲ ਪੰਜਵੜ ਪਿੰਡ ਦਾ ਰਹਿਣ ਵਾਲਾ ਸੀ। ਹਰੀ ਸਿੰਘ ਪੰਥ ਖਾਲਸੇ ਚ ਬਹੁਤ ਸ਼੍ਰੋਮਣੀ ਯੋਧਾ ਹੋਇਆ। ਹਰੀ ਸਿੰਘ ਭੰਗੀ ਕਹਿਣ ਲੱਗਾ, ਕੱਲ ਨੂੰ ਆਵੀ ਤੂੰ।
ਲੱਗੈ ਦੀਵਾਨ ਜਬ ਖਾਲਸਾ ਪੜੀ ਰਹਿ ਰਾਸ ਕੇਰ,
ਕੱਲ ਜਦੋਂ ਰਹਿ ਰਾਸ ਦਾ ਪਾਠ ਹੋਵੇਗਾ, ਖਾਲਸਾ ਦੀਵਾਨ ਸਜੇਗਾ, ਤੂੰ ਆ ਜਾਵੀ, ਤੇਰੀ ਗੱਲ ਕੱਲ ਨੂੰ ਹੀ ਸੁਣਾਂਗੇ।
ਚਾਓ ਪਈ ਦਿਨ ਅਗਲਾ ਫਿਰ ਖਾਲਸੋ ਆਇਓ,
ਅਗਲੇ ਦਿਨ ਖਾਲਸਾ ਇਕੱਠਾ ਹੋ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੇ,
ਕਰ ਇਸ਼ਨਾਨ ਦਰਸ਼ਨ ਦਰਸਾਇਓ,
ਸਰੋਵਰ ਦੇ ਇਸ਼ਨਾਨ ਕੀਤੇ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।
ਟੇਕ ਮੱਥੋ ਸਿੰਘ ਬੈਠੋ ਆਣ,
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਬੈਠ ਜਾਂਦੇ ਸਨ, ਅੱਜ ਵੀ ਆ ਬੈਠੇ।
ਸ਼ਬਦ ਚੌਂਕੀ ਸੁਣੀ ਲਾਏ ਦੀਵਾਨ,
ਸ਼ਬਦ ਚੌਂਕੀ ਦਾ ਦੀਵਾਨ ਅਕਾਲ ਤਖ਼ਤ ਤੇ ਲੱਗਾ, ਰਾਗੀਆਂ ਨੇ ਸੋਦਰ ਦੀ ਚੌਂਕੀ ਲਾਈ ਤੇ ਰਹਿ ਰਾਸ ਦਾ ਪਾਠ ਰਹਿ ਰਾਸੀਏ ਸਿੰਘ ਨੇ ਕੀਤਾ।
ਪੜ ਰਹਿ ਰਾਸ ਫਿਰ ਅਰਦਾਸਾ ਭਈ,
ਰਹਿ ਰਾਸ ਦਾ ਪਾਠ ਹੋਣ ਤੋਂ ਬਾਅਦ ਅਰਦਾਸਾ ਹੋਇਆ,
ਫਿਰ ਆਏ ਬਿਪ ਦੁਹਾਈ ਦਈ।
ਉਹ ਬ੍ਰਾਹਮਣ ਖਾਲਸੇ ਦੀਵਾਨ ਚ ਬਹਿ ਕੇ ਸਾਰਾ ਪਾਠ ਸੁਣਦਾ ਰਿਹਾ। ਜਦੋਂ ਅਰਦਾਸ ਤੋਂ ਬਾਅਦ ਸਮਾਪਤੀ ਹੋਈ ਤਾਂ ਉਹਨੇ ਆਪਣੀ ਪੁਕਾਰ ਫਿਰ ਕੀਤੀ ਤਖ਼ਤ ਸਾਹਿਬ ਤੇ,
ਕਰੋ ਉਪਰਾਲਾ ਮੋਰਾ ਚੱਲ,
ਖਾਲਸਾ ਜੀ ਮੇਰਾ ਕੋਈ ਹੀਲਾ ਕਰੋ, ਉਪਰਾਲਾ ਕਰੋ ਚੱਲ ਕੇ,
ਮਾਰੋ ਕਸੂਰ ਹੈ ਬਣੇ ਸਭ ਗੱਲ,
ਕਸੂਰ ਫਤਿਹ ਕਰ ਲਈਏ ਤਾਂ ਗੱਲ ਬਣੇਗੀ,
ਨਹੀਂ ਤਾਂ ਮਰੂੰਗਾ ਮੈਂ ਸਿਰ ਚੜ ਥਾਰੇ,
ਨਹੀਂ ਤਾਂ ਮੈਂ ਤੁਹਾਡੇ ਸਿਰ ਮਰ ਜਾਵਾਂਗਾ, ਲੱਗ ਕੇ ਭਾਵ ਮੈਂ ਆਪਣੇ ਗਲ ਸ਼ਸਤਰ ਮਾਰ ਲਵਾਂਗਾ, ਤੁਹਾਡੇ ਬੂਹੇ ਤੇ ਮਰ ਜਾਵਾਂਗਾ ਜੇ ਤੁਸੀਂ ਮੇਰੀ ਮਦਦ ਨਾ ਕੀਤੀ।
ਹੋਵਗ ਤੁਮ ਕੋ ਅਪ ਜਸ ਸਾਰੇ,
ਤੁਹਾਡਾ ਬੜਾ ਅਪ ਜਸ ਹੋਵੇਗਾ, ਲੋਕ ਕਹਿਣਗੇ ਸਿੰਘਾਂ ਦੇ ਬੂਹੇ ਤੇ ਬ੍ਰਾਹਮਣ ਨੇ ਆਤਮ ਹੱਤਿਆ ਕਰ ਲਈ, ਸਿੰਘ ਉਹਦੀ ਮਦਦ ਨਹੀਂ ਕਰ ਸਕੇ।
ਹਰੀ ਸਿੰਘ ਸਭ ਖਾਲਸੋ ਪੁੱਛਾ,
ਬਾਬਾ ਹਰੀ ਸਿੰਘ ਜੀ ਬੜੇ ਸਿਆਣੇ ਸਨ, ਉਹਨਾਂ ਨੇ ਬਾਕੀ ਸਰਦਾਰਾਂ ਨੂੰ ਸਿੰਘਾਂ ਜਰਨੈਲਾਂ ਨੂੰ ਪੁੱਛਿਆ,
ਦਿਓ ਜਵਾਬ ਜੋ ਤੁਮ ਲੱਗਾ ਅੱਛਾ,
ਖਾਲਸਾ ਜੀ ਤੁਸੀਂ ਦੱਸੋ ਹੁਣ ਜਵਾਬ ਦਿਓ, ਤੁਹਾਨੂੰ ਕੀ ਠੀਕ ਲੱਗਦਾ ਹੈ, ਕਿੱਦਾਂ ਕਰੀਏ।
ਸਰਬੱਤ ਖਾਲਸਾ ਐਸ ਵਖਾਨਾ,
ਸਾਰੇ ਖਾਲਸੇ ਨੇ ਬਾਬਾ ਹਰੀ ਸਿੰਘ ਜੀ ਦੀ ਗੱਲ ਸੁਣ ਕੇ ਆਖਿਆ,
ਤੂੰ ਸਭਹਿਨ ਮਹਿ ਆਏ ਆਹੇ ਸਿਆਣਾ,
ਬਾਬਾ ਹਰੀ ਸਿੰਘ ਜੀ ਤੁਸੀਂ ਸਾਰਿਆਂ ਤੋਂ ਸਿਆਣੇ ਹੋ, ਜਰਨੈਲ ਹੋ, ਪੰਥ ਦੇ ਵੱਡੀਆਂ ਵੱਡੀਆਂ ਜੰਗਾਂ ਵਿੱਚ ਤੁਸੀਂ ਰਹੇ ਹੋ, ਤੁਹਾਨੂੰ ਸਾਰੇ ਤਜਰਬੇ ਹਨ ਲੜਾਈਆਂ ਦੇ,
ਆਪਣਾ ਉਨਕਾ ਲਖ ਲਿਓ ਤਾਣ,
ਤੁਸੀਂ ਇਹ ਤਾਂ ਦੇਖੋ ਵੀ ਆਪਣਾ ਤੇ ਉਹਨਾਂ ਦਾ ਜੋੜ ਮੇਲ ਬਣਦਾ ਕਿ ਨਹੀਂ, ਪਠਾਣਾ ਦਾ ਆਪਣੀ ਤਾਕਤ ਉਹਨਾਂ ਦੇ ਬਰਾਬਰ ਹੈ, ਇਹ ਦੇਖ ਲਓ ਪਹਿਲਾਂ।
ਤਬ ਫਿਰ ਬਿਪ ਨੇ ਕਹੀ ਵਖਾਣ,
ਇਹ ਸੁਣ ਕੇ ਉਹ ਪੰਡਿਤ ਬੋਲਿਆ, ਕੋਲ ਖੜਾ ਸੁਣੀ ਜਾਂਦਾ ਸੀ ਸਿੰਘਾਂ ਦੇ ਮਤੇ, ਉਹ ਕਹਿਣ ਲੱਗਾ,
ਦੋਹਰਾ ਤੋ ਫਿਰ ਪ੍ਰਾਤ ਹਰੀ ਸਿੰਘ ਸਦ ਪੁੱਛੇ ਸਿਆਣੇ ਲੋਏ,
ਕਹਿਣ ਲੱਗੇ ਬਈ ਖਾਲਸਾ ਜੀ ਤੁਸੀਂ ਸਾਰੇ ਸਿਆਣਿਆਂ ਨੂੰ ਪੁੱਛ ਲਓ, ਜਿਹੜੇ ਕਸੂਰ ਦੇ ਭੇਤੀ ਹਨ ਉਸ ਇਲਾਕੇ ਦੇ ਉਹਨਾਂ ਨੂੰ ਪੁੱਛੋ,
ਅਮਰੈ ਉਨਕੈ ਜੋਰ ਕਹੋ ਕਹੋ ਪਰਤ ਲੋ ਜੋਏ।
ਬਾਬਾ ਹਰੀ ਸਿੰਘ ਜੀ ਨੇ ਉਹਨਾਂ ਸਿਆਣੇ ਬੰਦਿਆਂ ਨੂੰ ਪੁੱਛਿਆ ਵੀ ਦੱਸੋ ਭਾਈ ਕਸੂਰ ਦੇ ਇਲਾਕੇ ਚ ਸਾਡਾ ਜੋਰ ਪੈ ਜੇਗਾ ਕਿ ਨਹੀਂ ਪਏਗਾ,
ਜਾਓ ਪਈ ਤਬ ਸਿਆਣਨ ਨੇ ਕਰਿਓ ਉਚਾਰ।
ਜਿਹੜੇ ਸਮਝਦਾਰ ਜੰਗ ਦੇ ਤਜਰਬੇ ਵਾਲੇ ਲੋਕ ਸਨ, ਜਿਹੜੇ ਇਹੋ ਜਿਹੀਆਂ ਲੜਾਈਆਂ ਪੜਾਈਆਂ ਵੇਖ ਚੁੱਕੇ ਸਨ, ਉਹਨਾਂ ਨੇ ਸਲਾਹ ਦਿੱਤੀ, ਕਹਿਣ ਲੱਗੇ,
ਓਏ ਆਟਾ ਹਮ ਲੂਣ ਵਿਚਾਰ,
ਜਥੇਦਾਰ ਜੀ ਮੁਕਾਬਲਾ ਤਾਂ ਨਹੀਂ ਹੋ ਸਕਦਾ ਬਰਾਬਰ ਦਾ, ਕਿਉਂ ਕਸੂਰ ਦੇ ਪਠਾਨ ਆਟੇ ਦੀ ਤਰ੍ਹਾਂ ਤੇ ਆਪਾਂ ਉਹਨਾਂ ਦੇ ਸਾਹਮਣੇ ਲੂਣ ਦੀ ਤਰ੍ਹਾਂ ਆ, ਮੁੱਠੀ ਭਰ ਆਪਾਂ ਪਠਾਣਾ ਨੂੰ ਨਹੀਂ ਜਿੱਤ ਸਕਾਂਗੇ, ਕਿਉਂਕਿ ਪਠਾਣਾ ਦੀ ਬਹੁਤ ਜ਼ਿਆਦਾ ਤਾਦਾਦ ਹੈ ਤੇ ਤਾਕਤ ਵੀ ਬੜੀ ਹੈ।
ਤੁਮ ਪੈ ਕੁਲ ਸਿੰਘ 5000,
ਸਾਰੇ ਸਰਦਾਰ ਕਹਿਣ ਲੱਗੇ, ਕਹਿੰਦੇ ਤੇਰੇ ਕੋਲ ਹਰੀ ਸਿੰਘ 5000 ਸਿੰਘ ਹਨ, ਭੰਗੀਆਂ ਦੀ ਮਿਸਲ ਇਸ ਵੇਲੇ 5000 ਦੀ ਭਰਤੀ ਹੈ,
ਔਰ ਗਇਓ ਹੈ ਨਿਜ ਘਰ ਬਾਰ,
ਬਾਕੀ ਤੇਰੀ ਫੌਜ ਦੇ ਸਿੰਘ ਪਿੰਡਾਂ ਨੂੰ ਘਰਾਂ ਨੂੰ ਗਏ ਹੋਏ ਨੇ, ਹਾਜ਼ਰ ਨਹੀਂ, ਛੁੱਟੀਆਂ ਲੈ ਕੇ ਵਿਸਾਖੀ ਤੋਂ ਬਾਅਦ ਘਰਾਂ ਦੇ ਜੀਆਂ ਨੂੰ ਮਿਲਣ ਗਏ ਹਨ,
ਔਰ ਮਿਸਲ ਜੋ ਹੈ ਇਹਾਂ 4,
ਜਿਹੜੀਆਂ ਦੂਜੀਆਂ 4 ਮਿਸਲਾਂ ਕਨਈਆਂ ਨਕਈਆਂ ਰਾਮਗੜੀਆਂ ਤੇ ਸ਼ੁਕਰ ਚੱਕੀਆਂ ਦੀਆਂ ਹਨ,
ਨਹੀਂ ਸਭਨ ਸੰਘ 8000,
ਉਹਨਾਂ 4 ਮਿਸਲਾਂ ਦੀ ਗਿਣਤੀ 8000 ਤੋਂ ਵੀ ਘੱਟ ਹੈ, 4 ਮਿਸਲਾਂ ਪਾ ਕੇ ਵੀ 8000 ਪੂਰਾ ਨਹੀਂ ਹੋਣਾ ਸਿੰਘ, 5000 13 ਤੇ 8000 ਦੂਜਾ ਪਾ ਕੇ ਕੁੱਲ 13000 ਜਾਂ 12000 ਸਿੰਘ ਬਣਦਾ ਹੈ, 12-13000 ਸਿੰਘ ਜੇ ਆਪਾਂ ਲੈ ਕੇ ਜਾਵਾਂਗੇ ਕਸੂਰ ਸਾਥੋਂ ਫਤਿਹ ਨਹੀਂ ਹੋਣਾ,
ਕਸੂਰ ਮਾਹੇ ਤੁਰਕਲ 12 ਲੱਖ,
ਉੱਥੇ ਕਸੂਰ ਦੀ ਜਿਹੜੀ ਤੁਰਕਾਂ ਦੀ ਫੌਜ ਦਾ ਸਾਨੂੰ ਪੂਰਾ ਪਤਾ ਹੈ ਜਾਂ ਪਿੰਡਾਂ ਵਿੱਚ ਉਹਨਾਂ ਦੀ ਗਿਣਤੀ ਹੈ, ਪਠਾਣਾ ਦੀ 12 ਲੱਖ ਹੈ, 12 ਲੱਖ ਪਠਾਣਾ ਦੇ ਨਾਲ 10-12000 ਸਿੰਘ ਪੂਰੇ ਨਹੀਂ ਪੈ ਸਕਦੇ,
ਗੜੀ 12 ਵਸ ਹੈ ਵੱਖ ਵੱਖ,
ਉੱਥੇ 12 ਗੜੀਆਂ ਹਨ, 12 ਕਿਲੇ ਹਨ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ, ਜਿਨ੍ਹਾਂ ਵਿੱਚ ਬੜੇ ਬੜੇ ਨਾਮੀ ਜਰਨੈਲ ਪਠਾਨ ਆਕੀ ਹੋ ਕੇ ਰਹਿੰਦੇ ਹਨ,
ਕੋਟ ਖਾਈ ਤਿੰਨ ਖੂਬ ਬਣਾਈ,
ਉਹਨਾਂ ਨੇ ਕਿਲਾ ਬਹੁਤ ਵੱਡਾ ਬਣਾਇਆ ਹੋਇਆ ਹੈ, ਦੀਵਾਰ ਬੜੀ ਤਗੜੀ ਹੈ ਤੇ ਉਹਦੇ ਆਲੇ ਦੁਆਲੇ ਖਾਈ ਜਿਹੜੀ ਪੁੱਟੀ ਹੋਈ ਹੈ ਕਸੂਰ ਸ਼ਹਿਰ ਦੇ, ਉਹ ਬਹੁਤ ਡੂੰਘੀ ਹੈ, ਉਹਨੂੰ ਪੱਟ ਕੇ ਅੰਦਰ ਵੜਨਾ ਬਹੁਤ ਮੁਸ਼ਕਲ ਹੈ,
ਤੋਪ ਜੰਬੂਰਨ ਪਾਂਤ ਚੜਾਈ,
ਉੱਤੇ ਤੋਪਾਂ ਤੇ ਵੱਡੇ ਵੱਡੇ ਜੰਬੂਰੇ ਤੇ ਰਹਿਕਲੇ ਉਹਨਾਂ ਨੇ ਫਿੱਟ ਕੀਤੇ ਹੋਏ ਨੇ, ਔਰ ਕੋਈ ਵੀ ਡਰਦਾ ਮਾਰਾ ਕਸੂਰ ਵੱਲ ਮੂੰਹ ਨਹੀਂ ਕਰਦਾ।
ਓਏ ਪਾਤਸ਼ਾਹ ਆਕੀ ਰਹੇ,
ਕਸੂਰ ਦੇ ਪਠਾਨ ਬਾਦਸ਼ਾਹ ਤੋਂ ਆਕੀ ਰਹਿੰਦੇ ਹਨ। ਉਹ ਬਾਦਸ਼ਾਹ ਦੇ ਨਾਲ ਹਰ ਵੇਲੇ ਉਹ ਘੂਰ ਕੇ ਹੀ ਗੱਲ ਕਰਦੇ ਹਨ। ਉਹ ਤਾਂ ਦਿੱਲੀ ਦੇ ਬਾਦਸ਼ਾਹ ਨੂੰ ਕੁਝ ਨਹੀਂ ਮੰਨਦੇ, ਉਹ ਤਾਂ ਦਿੱਲੀ ਦੇ ਬਾਦਸ਼ਾਹ ਨੂੰ ਟੈਕਸ ਨਹੀਂ ਤਾਰਦੇ ਕਈ ਕਈ ਸਾਲ ਦਾ, ਤੇ ਬਾਦਸ਼ਾਹ ਫੌਜਾਂ ਭੇਜਦਾ ਤਾਂ ਸੁਲਹ ਸਫਾਈ ਕਰ ਲੈਂਦੇ, ਫਿਰ ਟਾਲਾ ਕਰ ਜਾਂਦੇ। ਫੌਜ ਉਹਨਾਂ ਕੋਲ ਬੜੀ ਹੈ। ਹਾਂਜੀ,
ਕਰੋੜਪਤੀ ਵਜ਼ੀਰ ਦੋਏ ਅਹੈ,
ਦੋ ਵਜ਼ੀਰ ਕਰੋੜਪਤੀ ਉੱਥੇ ਰਹਿੰਦੇ ਹਨ, ਜਿਨ੍ਹਾਂ ਦੇ ਕੋਲ ਕਈ ਕਰੋੜਾਂ ਰੁਪਈਆ ਹੈ। ਦੋ ਵਜ਼ੀਰ ਇਹੋ ਜਿਹੇ ਹਨ ਉੱਥੇ।
ਨੱਠ ਲਾਹੌਰ ਵਹ ਊਹਾਂ ਵੜੀ,
ਲਾਹੌਰ ਦੇ ਦੋ ਵਜ਼ੀਰ ਨੇ ਜਿਹੜੇ ਲਾਹੌਰ ਤੋਂ ਨੱਠ ਕੇ ਕਸੂਰ ਗਏ ਹੋਏ ਨੇ, ਤੇ ਕਸੂਰ ਦੇ ਵਿੱਚ ਆਪਣਾ ਕਾਰੋਬਾਰ ਚਲਾ ਰਹੇ ਨੇ, ਤੇ ਅਰਬਾਂ ਖਰਬਾਂ ਰੁਪਈਆ ਕਸੂਰ ਦੇ ਵਿੱਚ ਜਮ੍ਹਾਂ ਪਿਆ ਹੈ।
ਆਏ ਮਰਹੱਟੇ ਤਾਂ ਰਹੀ ਤਕੜੀ,
ਉਹ ਮਰਹੱਟਿਆਂ ਨਾਲ ਵੀ ਕਸੂਰ ਵਾਲੇ ਲੜੇ ਹਨ, ਮਰਹੱਟਿਆਂ ਨੂੰ ਵੀ ਕਸੂਰ ਵਾਲਿਆਂ ਨੇ ਡਾਹ ਨਹੀਂ ਦਿੱਤੀ। ਮਰਹੱਟੇ ਲਾਹੌਰ ਤੱਕ ਆ ਗਏ, ਕਬਜ਼ਾ ਕਰ ਲਿਆ ਸਾਰੇ ਪੰਜਾਬ ਤੇ, ਪਰ ਕਸੂਰ ਤੇ ਨਹੀਂ ਕਰ ਸਕੇ। ਮਰਹੱਟਿਆਂ ਦਾ ਕਸੂਰ ਤੇ ਜ਼ੋਰ ਨਹੀਂ ਪਿਆ। ਕਸੂਰ ਵਾਲੇ ਬੜੇ ਆਕੜ ਖਾਨ ਪਠਾਨ ਹਨ।
ਅਹਿਮਦ ਸ਼ਾਹ ਇਨ ਕਿਓ ਖੁਆਰ,
ਅਹਿਮਦ ਸ਼ਾਹ ਅਬਦਾਲੀ ਆਇਆ ਸੀ ਲੁੱਟਣ ਲਈ ਲਾਹੌਰ, ਉਹਨੇ ਲੁੱਟਿਆ ਕਈ ਵਾਰੀ, ਪਰ ਕਸੂਰ ਨੂੰ ਨਹੀਂ ਉਹ ਝਾਕ ਸਕਿਆ। ਕਸੂਰ ਵੱਲ ਜਦੋਂ ਝਾਕਦਾ ਸੀ ਅਬਦਾਲੀ, ਤਾਂ ਉਹ ਪਠਾਨ ਕਹਿੰਦੇ ਤੂੰ ਵੀ ਪਠਾਨ ਹੈ ਅਸੀਂ ਵੀ ਪਠਾਨ, ਤੂੰ ਸਾਡੇ ਵੱਲ ਕਿਵੇਂ ਆਏਗਾ, ਤਗੜਾ ਹੋ ਕੇ ਆਵੇ। ਇਸ ਕਰਕੇ ਅਬਦਾਲੀ ਟਾਲਾ ਕਰ ਜਾਂਦਾ ਸੀ, ਕਸੂਰ ਵੱਲ ਮੂੰਹ ਨਹੀਂ ਸੀ ਕਰਦਾ।
ਹਮ ਤੇ ਕਬ ਹੋਏ ਹੈ ਸੋ ਮਾਰ,
ਸਿਆਣੇ ਸਿੰਘ ਕਹਿੰਦੇ ਹਰੀ ਸਿੰਘ ਜੀ, ਐਡਾ ਵੱਡਾ ਕਸੂਰ ਦਾ ਕਿਲਾ ਜਿਹਦੇ ਤੋਂ ਅਬਦਾਲੀ ਵੀ ਡਰਦਾ ਸੀ, ਜਿਹਦੇ ਤੋਂ ਮਰਹੱਟੇ ਵੀ ਡਰਦੇ ਸਨ, ਜਿਹੜੇ ਬਾਦਸ਼ਾਹ ਦਿੱਲੀ ਮੁਗਲ ਬਾਦਸ਼ਾਹ ਤੋਂ ਵੀ ਆਕੀ ਰਹਿੰਦੇ ਸਨ, ਉਹਨਾਂ ਪਠਾਣਾਂ ਨੂੰ ਅਸੀਂ ਭਲਾ ਕਸੂਰ ਸ਼ਹਿਰ ਦੇ ਵਿੱਚ ਕਿਵੇਂ ਫਤਿਹ ਕਰਾਂਗੇ, ਸਾਥੋਂ ਕਿਵੇਂ ਮਾਰਿਆ ਜਾਏਗਾ ਕਸੂਰ ਦਾ ਕਿਲਾ।
ਦੋਹਰਾ ਹਰੀ ਸਿੰਘ ਉੱਚੇ ਕਹੀ, ਯਹ ਅਬ ਹੋਗ ਜ਼ਰੂਰ।
ਹਰੀ ਸਿੰਘ ਸਿੰਘਾਂ ਦੀ ਗੱਲ ਸੁਣ ਕੇ ਗੱਜਿਆ, ਕਹਿਣ ਲੱਗਾ ਹੁਣ ਤਾਂ ਜ਼ਰੂਰ ਹੋਵੇਗਾ ਇਹ ਕੰਮ। ਇਹ ਕੰਮ ਤਾਂ ਆਪਾਂ ਕਰਨਾ ਹੀ ਕਰਨਾ, ਭਾਵੇਂ ਕੁਛ ਹੋ ਜਾਵੇ, ਸਾਰੇ ਹੀ ਮਾਰੇ ਜਾਈਏ, ਤਾਂ ਵੀ ਆਪਾਂ ਪਿੱਛੇ ਨਹੀਂ ਹਟ ਸਕਦੇ।
ਹਰੀ ਸਿੰਘ ਤਾਂ ਮਰ ਰਹੂਗ, ਜੋ ਨਹਿ ਮਰੋਗ ਕਸੂਰ।
ਅੱਬਲ ਤਾਂ ਕਸੂਰ ਮਾਰਾਂਗੇ, ਜੇ ਕਸੂਰ ਫਤਿਹ ਨਾ ਵੀ ਹੋਇਆ ਤਾਂ ਹਰੀ ਸਿੰਘ ਤਾਂ ਸ਼ਹੀਦ ਹੋਵੇਗਾ। ਹਰੀ ਸਿੰਘ ਨੇ ਸਾਥੀਆਂ ਨੂੰ ਕਹਿ ਦਿੱਤਾ ਵੀ ਸਿੰਘੋ ਮੈਂ ਤਾਂ ਜਾਵਾਂਗਾ, ਭਾਵੇਂ ਮੇਰਾ ਨੁਕਸਾਨ ਹੋਵੇ ਭਾਵੇਂ ਨਫ਼ਾ ਹੋਵੇ, ਮੈਂ ਜਾ ਕੇ ਕਸੂਰ ਚ ਸ਼ਹੀਦ ਹੋ ਜਾਵਾਂਗਾ, ਪਰ ਕਸੂਰ ਤੇ ਹੱਲਾ ਕਰਨ ਤੋਂ ਮੈਂ ਬਾਜ ਨਹੀਂ ਆਵਾਂਗਾ।
ਚਾਉ ਪਈ ਤਬ ਸਭ ਖਾਲਸਾ ਯੋ ਕਹਿ ਦੀਆ।
ਹਰੀ ਸਿੰਘ ਜਥੇਦਾਰ ਭੰਗੀ ਦੀ ਗੱਲ ਸੁਣ ਕੇ ਸਾਰੇ ਸਰਦਾਰ ਇਉਂ ਬੋਲੇ,
ਤੁਮਰੇ ਸੰਗ ਕਰੇ ਹਮ ਜੀਆ।
ਉਹ ਕਹਿੰਦੇ ਜਥੇਦਾਰ ਹਰੀ ਸਿੰਘ ਜੀ, ਤੇਰੇ ਨਾਲ ਹੀ ਅਸੀਂ ਜੀਣਾ, ਤੇਰੇ ਨਾਲ ਹੀ ਅਸੀਂ ਮਰਨਾ, ਭਰਾ ਭਰਾਵਾਂ ਦੇ ਹੁੰਦੇ ਆ, ਤੇ ਹੁਣ ਸਮਾਂ ਜੇ ਤੇ ਤੂੰ ਉਸ ਦਾ ਹਮਲਾ ਕਰੇਗਾ ਤੇ ਅਸੀਂ ਪਿੱਛੇ ਥੋੜਾ ਹਟਾਂਗੇ, ਨਾਲ ਹੀ ਚੱਲਾਂਗੇ।
ਇੱਕ ਮੰਨ ਲੈ ਤੂੰ ਹਮਰੀ ਬਾਤ,
ਪਰ ਇੱਕ ਗੱਲ ਤੂੰ ਸਾਡੀ ਮੰਨ ਲੈ, ਤੂੰ ਸਿਆਣਾ ਹੈ, ਅਸੀਂ ਤੇਰੇ ਨਾਲ ਚੱਲਣ ਨੂੰ ਤਿਆਰ ਆ, ਪਰ ਤੂੰ ਸਾਡੀ ਇੰਨੀ ਗੱਲ ਤਾਂ ਮੰਨ ਲੈ।
ਦਲ ਵੱਡੇ ਕੋ ਕਰ ਲਿਓ ਸਾਥ,
ਬੁੱਢਾ ਦਲ ਗਿਆ ਹੋਇਆ ਹੈ ਦੁਆਬੇ ਜਾਂ ਮਾਲਵੇ ਵੱਲ, ਉਹਨਾਂ ਨੂੰ ਬੁਲਾ ਲੈ। ਜਦੋਂ ਬੁੱਢਾ ਦਲ ਦੀਆਂ 6 ਮਿਸਲਾਂ ਜਥੇਦਾਰ ਜੱਸਾ ਸਿੰਘ ਤੇ ਬਾਕੀ ਸਾਰੇ ਆ ਜਾਣਗੇ, ਸਾਰਾ ਖਾਲਸਾ ਇਕੱਠਾ ਹੋ ਕੇ ਹੱਲਾ ਬੋਲਾਂਗੇ, ਫਿਰ ਗੱਲ ਕੁਝ ਹੋਰ ਹੋਵੇਗੀ, ਤੇ ਜੇ ਆਪਾਂ ਹੱਲਾ ਬੋਲਿਆ ਤੇ ਉੱਥੇ ਫਿਰ ਖਾਲਸੇ ਦਾ ਜ਼ੋਰ ਨਾ ਪਿਆ, ਪਠਾਣਾ ਦਾ ਜ਼ੋਰ ਪੈ ਗਿਆ, ਫਿਰ ਸਾਡੀ ਬੇਇੱਜ਼ਤੀ ਹੋਵੇਗੀ। ਹਾਂਜੀ,
ਹਰੀ ਸਿੰਘ ਨੇ ਯੋ ਫਿਰ ਕਹਿਓ,
ਸਾਥੀਆਂ ਦੀ ਗੱਲ ਸੁਣ ਕੇ ਹਰੀ ਸਿੰਘ ਭੰਗੀ ਬੋਲਿਆ,
ਕਬ ਦਲ ਆਇਓ ਵੱਡ ਕਬ ਯੋ ਭਇਓ।
ਉਹ ਕਹਿਣ ਲੱਗੇ ਕਦੋਂ ਬੁੱਢਾ ਦਲ ਆਵੇਗਾ ਤੇ ਕਦੋਂ ਜੰਗ ਕਰਾਂਗੇ, ਪਹਿਲਾਂ ਖਬਰ ਭੇਜਾਂਗੇ, ਫਿਰ ਉਹ ਤੁਰਨਗੇ, 2-4 ਦਿਨ ਜਾਂਦਿਆਂ 2-4 ਦਿਨ ਆਉਂਦਿਆਂ ਲੱਗ ਜਾਣਗੇ, ਐਨੇ ਨੂੰ ਦੁਸ਼ਮਣ ਸੁਚੇਤ ਹੋ ਜਾਏਗਾ ਤੇ ਫਿਰ ਇਹ ਕੰਮ ਲਟਕ ਜਾਏਗਾ। ਫਿਰ ਨਹੀਂ, ਜਿਹੜਾ ਕੰਮ ਤੁਰਤ ਹੋ ਜਾਵੇ ਉਹ ਠੀਕ ਹੁੰਦਾ, ਤੇ ਜਿਹੜਾ ਸਲਾਮਾਂ ਚ ਪੈ ਜਾਵੇ ਉਹ ਕੰਮ ਕਈ ਵਾਰੀ ਰਹਿ ਜਾਂਦਾ ਹੈ।
ਬੋਲਿਓ ਚੜ ਸਿੰਘ ਹੱਥ ਰੱਖ ਸ਼ਮਸ਼ੇਰ।
ਇਹ ਹਰੀ ਸਿੰਘ ਭੰਗੀ ਦੀ ਗੱਲ ਸੁਣ ਕੇ ਚੜਤ ਸਿੰਘ ਸੁਕਰ ਚੱਕੀਆ, ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ, ਤਲਵਾਰ ਤੇ ਮੁੱਠੇ ਤੇ ਹੱਥ ਧਰ ਕੇ ਬੋਲਿਆ,
ਮਾਰੋ ਕਸੂਰ ਨਾ ਲਾਵੋ ਡੇਰ।
ਕਹਿਣ ਲੱਗਾ ਖਾਲਸਾ ਜੀ ਹੱਲਾ ਕਰੋ, ਸੋਚਾਂ ਚ ਨਾ ਪਾਓ, ਕਸੂਰ ਪਰੋ ਪਰੀ ਮਾਰ ਲੈਣਾ, ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਸਹਾਇਤਾ ਮਿਲਣੀ ਹੈ।
ਸਤਿਗੁਰ ਬਹਾਨਾ ਜੇ ਹੋਗ ਬਣਾਇਆ,
ਜੇ ਗੁਰੂ ਸਾਹਿਬ ਨੇ ਕਸੂਰ ਨੂੰ ਫਤਿਹ ਕਰਨ ਦਾ ਬਹਾਨਾ ਬਣਾਇਆ ਤਾਂ ਫਿਰ ਇਹ ਗੁਰੂ ਸਾਹਿਬ ਵੱਲੋਂ ਹੀ ਕਾਮਯਾਬੀ ਬਣਨੀ ਹੈ।
ਹਮ ਪੈ ਬਹਮਣ ਜੇ ਹੋਗ ਪਹੁੰਚਾਇਆ,
ਇਹ ਜਿਹੜਾ ਬ੍ਰਾਹਮਣ ਸਾਡੇ ਕੋਲ ਗੁਰੂ ਸਾਹਿਬ ਨੇ ਹੀ ਭੇਜਿਆ ਹੈ, ਇਹਨੇ ਸਾਡੀ ਜਿਹੜੀ ਆ ਕੇ ਇੱਥੇ ਸਾਡੇ ਕੋਲ ਪੁਕਾਰ ਕੀਤੀ ਹੈ, ਸਮਝੋ ਸਾਡਾ ਰਸਤਾ ਪੱਧਰਾ ਕਰ ਦਿੱਤਾ, ਰਾਹ ਬਣਾ ਦਿੱਤਾ, ਉੱਧਰ ਜਾਣ ਦਾ ਬਹਾਨਾ ਬਣ ਗਿਆ।
ਲਿਹੋ ਦਰਬਾਰੇ ਗ੍ਰੰਥ ਆਵਾਜ਼,
ਆਪਾਂ ਸਾਰੇ ਸ੍ਰੀ ਹਰਿਮੰਦਰ ਸਾਹਿਬ ਚੱਲੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਲਈਏ।
ਦਿਓਗ ਬਚਨ ਹੋਣ ਕਾਜ ਅਕਾਜ,
ਗੁਰੂ ਗ੍ਰੰਥ ਸਾਹਿਬ ਜੀ ਆਵਾਜ਼ ਦੇਣਗੇ, ਜੇ ਕੰਮ ਹੋਣਾ ਤਾਂ ਵੀ ਪਤਾ ਲੱਗ ਜਾਏਗਾ, ਜੇ ਕੰਮ ਨਹੀਂ ਹੋਣਾ ਤਾਂ ਵੀ ਮਹਾਰਾਜ ਨਾ ਕਰ ਦੇਣਗੇ। ਗੁਰਬਾਣੀ ਬੋਲ ਕੇ ਦੱਸਦੀ ਹੈ, ਜਿਹੜੇ ਗਿਆਨਵਾਨ ਸਿੰਘ ਨੂੰ ਪਤਾ ਲੱਗ ਜਾਂਦਾ। ਇਹ ਸਾਧ ਸਿੰਘ ਦੀ ਅਵਸਥਾ ਹੁੰਦੀ ਸਾਰਿਆਂ ਦੀ ਤਾਂ ਨਹੀਂ ਹੁੰਦੀ, ਗੁਰਬਾਣੀ ਤੇ ਅਟੁੱਟ ਭਰੋਸਾ ਕਰਨ ਵਾਲਿਆਂ ਨੂੰ ਮਹਾਰਾਜ ਸਾਫ ਸਾਫ ਰਸਤਾ ਦੱਸੀ ਜਾਂਦੇ ਹੈ। ਹਾਂਜੀ,
ਸਰਬ ਕਨਈਅਨ ਕੈ ਦਿਲ ਆਈ,
ਸਾਰੇ ਕਨਈਏ ਜਿੰਨੇ ਵੀ ਸਨ ਜੈ ਸਿੰਘ ਦੀ ਮਿਸਲ ਦੇ ਕਹਿਣ ਲੱਗੇ,
ਰਾਮ ਗੜੀਅਨ ਕੈ ਭੀ ਮਨ ਭਾਈ,
ਉਹ ਕਹਿੰਦੇ ਠੀਕ ਹੈ ਹੁਕਮਨਾਮਾ ਲੈ ਲਓ ਮਹਾਰਾਜ ਦਾ। ਤੇ ਰਾਮਗੜੀਆ ਜੱਸਾ ਸਿੰਘ ਵੀ ਕਹਿਣ ਲੱਗਾ ਠੀਕ ਹੈ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲੋ।
ਨਕਈਅਨ ਨੈ ਭੀ ਆਛੀ ਮਾਨੀ,
ਨਕਈ ਕਰਮ ਸਿੰਘ ਨਕੇ ਦੇਸ਼ ਵਾਲਿਆਂ ਨੇ ਉਹਨਾਂ ਨੇ ਵੀ ਮੰਨ ਲਈ।
ਕਰਨ ਹਾਰ ਯੋ ਕਰਨੀ ਠਾਨੀ,
ਇਹ ਕਰਤੇ ਪੁਰਖ ਨੇ ਜੋ ਵਿਧ ਬਣਾਉਣੀ ਸੀ ਉਹਦੀ ਸਾਰਿਆਂ ਨੇ ਹਾਮੀ ਭਰ ਦਿੱਤੀ।
ਦੋਹਰਾ ਸਭੈ ਕਹੇ ਖਾਲਸੋ ਰਲ, ਤੁਰਿਓ ਲੈਣ ਗ੍ਰੰਥ ਆਵਾਜ਼।
ਸਾਰੇ ਸਿੰਘ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਪਏ, ਸ੍ਰੀ ਹਰਿਮੰਦਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣਾ ਹੈ।
ਜੰਗ ਹੋਣੋ ਸੋ ਕਹੇ ਗੋ, ਫਤਿਹ ਅਫਤਿਹ ਜੋ ਕਾਜ।
ਗੁਰੂ ਗ੍ਰੰਥ ਸਾਹਿਬ ਕਹਿ ਦੇਣਗੇ ਵੀ ਤੁਹਾਡੀ ਫਤਿਹ ਹੋਣੀ ਹੈ ਜਾਂ ਹਾਰ ਹੋਣੀ ਹੈ, ਗੁਰਬਾਣੀ ਦੱਸੇਗੀ। ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ ਔਰ ਇਹ ਸਵਾਲਾਂ ਦਾ ਜਵਾਬ ਦਿੰਦੇ ਹਨ। ਆਪਾਂ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਾਂਗੇ, ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਬਈ ਜੰਗ ਜਿੱਤੋਗੇ ਤੇ ਫਿਰ ਆਪਾਂ ਹੱਲਾ ਕਰ ਦਿਆਂਗੇ।
ਚਾਹ ਪਈ ਤਬ ਸਭ ਖਾਲਸੋ ਗਯੋ ਦਰਬਾਰ,
ਸਾਰਾ ਖਾਲਸਾ ਸਾਰੇ ਸਿੰਘ ਸ੍ਰੀ ਹਰਿਮੰਦਰ ਸਾਹਿਬ ਚਲੇ ਗਏ।
ਹੱਥ ਜੋੜ ਸਭ ਇੱਕ ਮਨ ਧਾਰ,
ਸਾਰਿਆਂ ਨੇ ਹੱਥ ਜੋੜ ਕੇ ਇੱਕ ਮਨ ਇੱਕ ਚਿੱਤ ਹੋ ਕੇ,
ਦੀਜੈ ਵਾਕ ਜੋ ਕਰਨੋ ਹੋਈ,
ਬੇਨਤੀ ਕੀਤੀ ਗੁਰੂ ਜੀ ਕਿਰਪਾ ਕਰੋ, ਐਸਾ ਹੁਕਮਨਾਮਾ ਬਖਸ਼ੋ ਜਿਹਦੇ ਨਾਲ ਸਾਡਾ ਮਾਰਗ ਦਰਸ਼ਨ ਹੋਵੇ, ਪਤਾ ਲੱਗ ਜਾਵੇ ਵੀ ਹੱਲਾ ਕਰੀਏ ਜਾਂ ਨਾ ਕਰੀਏ।
ਤੂੰ ਸਤਿਗੁਰ ਹਮ ਹੈ ਸਿੱਖ ਤੋਈ,
ਤੁਸੀਂ ਸਾਡੇ ਗੁਰੂ ਹੋ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਤੁਹਾਡੇ ਨਿਮਾਣੇ ਸਿੱਖ ਹਾਂ।
ਕਸੂਰ ਮਾਰਨ ਕੀ ਦੀਜੈ ਆਵਾਜ਼,
ਸਾਨੂੰ ਕਸੂਰ ਫਤਿਹ ਕਰਨ ਦਾ ਹੁਕਮਨਾਮਾ ਦਿਓ।
ਹੈ ਜੋ ਕਰਨੋ ਸਿੱਖਣ ਕਾਜ,
ਖਾਲਸੇ ਦਾ ਕਾਰਜ ਹੈ ਬੜਾ ਵੱਡਾ ਹੈ, ਆਪ ਕਿਰਪਾ ਕਰਕੇ ਸਹਾਈ ਹੋਵੋ ਤੇ ਆਗਿਆ ਬਖਸ਼ੋ।
ਹੱਥ ਜੋੜ ਸਭ ਸੰਗਤ ਖੜੀ,
ਸਭ ਸੰਗਤ ਸਭ ਖਾਲਸਾ ਪੰਥ ਜਥੇਦਾਰ ਹਰੀ ਸਿੰਘ ਭੰਗੀ, ਜੱਸਾ ਸਿੰਘ ਰਾਮਗੜੀਆ, ਚੜ੍ਹਤ ਸਿੰਘ ਸ਼ੁਕਰ ਚੱਕੀਆ, ਕਰਮ ਸਿੰਘ ਨਕਈ ਤੇ ਜੈ ਸਿੰਘ ਕਨਈਆ, ਸਾਰੇ ਸਿੰਘ ਖਲੋ ਗਏ ਅਰਦਾਸਾ ਕਰਨ ਲਈ।
ਏਕ ਮੱਥੋ ਕਿਛ ਭੋਏ ਪਰ ਪੜੀ,
ਸਿੰਘਾਂ ਨੇ ਜ਼ਮੀਨ ਤੇ ਸਿਰ ਧਰ ਕੇ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਸਿਰ ਨਵਾਇਆ।
ਤੂੰ ਗੁਰੂ ਗ੍ਰੰਥ ਸਹੀ ਹੈ ਦੇਹ,
ਆਖਿਆ ਤੂੰ ਗੁਰੂ ਦੀ ਦੇਹ ਹੈ, ਤੂੰ ਗੁਰੂ ਗ੍ਰੰਥ ਸਾਹਿਬ ਗੁਰੂ ਦੀ ਦੇਹ ਹੈ, ਤੇਰੇ ਬਚਨ ਅਟਲ ਹੁੰਦੇ ਹਨ, ਹੇ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰ। ਏਦਾਂ ਸੱਚੇ ਮਨ ਨਾਲ ਸਿੰਘਾਂ ਨੇ ਬੇਨਤੀ ਕੀਤੀ।
ਸਿੱਖ ਸੰਗਤ ਕੋ ਸੱਚ ਵਾਕ ਦੇਹੋ,
ਹੇ ਮਹਾਰਾਜ ਸਿੱਖ ਸੰਗਤਾਂ ਨੂੰ ਆਪਣੀ ਸੱਚੀ ਤੁਰਕੀ ਬਾਣੀ ਚੋਂ ਵਾਕ ਬਖਸ਼ੋ, ਹੁਕਮ ਦਿਓ, ਤੁਹਾਡੇ ਬਚਨ ਨਾਲ ਅਸੀਂ ਫੈਸਲਾ ਕਰਾਂਗੇ ਵੀ ਹਮਲਾ ਕਰਨਾ ਜਾਂ ਨਹੀਂ ਕਰਨਾ।
ਚੱਕ ਪੱਤਰੋ ਤਬ ਗ੍ਰੰਥ ਜੀ ਦੇਖਾ,
ਤੋ ਖਾਲਸਾ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਸਤਰ ਉਤਾਰ ਕੇ ਗ੍ਰੰਥੀ ਸਿੰਘ ਹੁਕਮਨਾਮਾ ਲੈਣ ਲੱਗੇ, ਉਹਨਾਂ ਨੇ ਚੁੱਭਾ ਮਾਰਿਆ, ਯਾਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਇਸ ਤਰ੍ਹਾਂ ਇਕੱਠੇ ਕਰਕੇ ਤੇ ਜਿੱਥੋਂ ਹੁਕਮਨਾਮਾ ਆਵੇਗਾ ਉਹ ਪੜਾਂਗੇ, ਇਦਾਂ ਹੁਕਮਨਾਮਾ ਲਿਆ।
ਬਸੰਤ ਵਾਰ ਕੋ ਆਇਓ ਲੇਖਾ,
ਸਾਹਮਣੇ ਬਸੰਤ ਦੀ ਵਾਰ ਆ ਗਈ। ਬਸੰਤ ਦੀ ਵਾਰ ਜਿਹੜੀ ਬਸੰਤ ਰਾਗ ਵਿੱਚ ਗੁਰੂ ਜੀ ਨੇ ਉਚਾਰੀ ਹੈ, ਉਹਦੀ ਪੌੜੀ ਸਿੰਘਾਂ ਨੇ ਸਾਹਮਣੇ ਆ ਗਈ।
ਪੌੜੀ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ,
ਇਹ ਪੌੜੀ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤੀ। ਇਹਦੇ ਵਿੱਚ ਮਹਾਰਾਜ ਜਿੱਤ ਦਾ ਸੰਕੇਤ ਦਿੰਦੇ ਹਨ ਕਿ ਪੰਜੇ ਮਹਾਬਲੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਉਹ ਸੱਚੇ ਵਾਹਿਗੁਰੂ ਦੇ ਆਸਰੇ ਨਾਲ ਬੰਨ ਲਏ, ਕਾਬੂ ਕਰ ਲਏ ਹਨ।
ਆਪਣੇ ਚਰਨ ਜਪਾਏ ਹਨ ਵਿੱਚ ਦਈਓ ਖੜੋਆ,
ਉਹ ਪਰਮੇਸ਼ਰ ਅਕਾਲ ਪੁਰਖ ਜੀ ਨਿਰੰਕਾਰ ਜੀ ਆਪ ਵਿੱਚ ਆ ਕੇ ਵਰਤ ਗਏ ਹਨ। ਉਹਨਾਂ ਨੇ ਆਪਣੇ ਚਰਨਾਂ ਦਾ ਜਾਪ ਨਾਮ ਦਾ ਸਿਮਰਨ ਦੇ ਕੇ ਸੇਵਕਾਂ ਦੇ ਕਾਰਜ ਰਾਸ ਕਰ ਦਿੱਤੇ ਹਨ।
ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ,
ਸਰੀਰਕ ਰੋਗ ਵੀ ਮਿਟ ਗਏ ਹਨ ਤੇ ਮਨ ਦੇ ਸੋਗ ਵੀ ਮਿਟ ਗਏ ਹਨ ਤੇ ਹੁਣ ਜੀਵ ਆਤਮਾ ਨਵਾਂ ਨਿਰੋਆ ਹੋ ਗਿਆ, ਸ਼ੁੱਧ ਹੋ ਗਿਆ ਹੈ।
ਦਿਨ ਰੈਨ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ,
ਦਿਨ ਰਾਤ ਅਖੰਡ ਭਜਨ ਹੁੰਦਾ ਹੈ, ਨਾਮ ਜਪਿਆ ਜਾਂਦਾ ਹੈ ਔਰ ਮ੍ਰਿਤੂ ਕਾਲ ਨੇੜੇ ਨਹੀਂ ਆਉਂਦਾ।
ਦੋਹਰਾ ਗ੍ਰੰਥ ਬਚਨ ਸੁਣ ਖੁਸ਼ ਭਏ ਲਈ ਕਸੂਰ ਜਨ ਮਾਰ,
ਇਸ ਤਰ੍ਹਾਂ ਜਦੋਂ ਹੁਕਮਨਾਮਾ ਸੁਣਿਆ ਖਾਲਸੇ ਨੇ ਖੁਸ਼ੀਆਂ ਦੇ ਜਕਾਰੇ ਗਜਾ ਦਿੱਤੇ। ਇੰਨੀ ਖੁਸ਼ੀ ਹੋਈ ਵੀ ਮਾਨੋ ਅਸੀਂ ਕਸੂਰ ਫਤਿਹ ਕਰ ਲਈ ਹੈ, ਹੋ ਗਿਆ ਕੰਮ, ਹੁਣ ਕੁਛ ਚਿੰਤਾ ਕਰਨ ਦੀ ਲੋੜ ਨਹੀਂ। ਮਹਾਰਾਜ ਨੇ ਕਹਿ ਦਿੱਤਾ ਵੀ ਮੋਰਚਾ ਫਤਿਹ ਹੋਵੇਗਾ।
ਕਰੈ ਨਗਾਰੇ ਜੈਤ ਕੇ ਗੁਰ ਫਤਿਹ ਸੋ ਊਚ ਉਚਾਰ,
ਉੱਚੀ ਉੱਚੀ ਜਕਾਰੇ ਗਜਾਣ ਲੱਗੇ ਸਿੰਘ ਤੇ ਨਗਾਰਿਆਂ ਦੇ ਚੋਭਾ ਲਾਣ ਲੱਗੇ।
ਚਾਉ ਪਈ ਹਰੀ ਸਿੰਘ ਕਿਮ ਬਾਤ ਬਿਤਾਈ,
ਬਾਬਾ ਹਰੀ ਸਿੰਘ ਜੀ ਨੇ ਬੜੀ ਮੁਸ਼ਕਲ ਰਾਤ ਬਤੀਤ ਕੀਤੀ,
ਡੇਰਾ ਦਿਨੋ ਪ੍ਰਾਤ ਚਲਾਈ,
ਸਵੇਰੇ ਦਿਨ ਚੜ੍ਹਦਿਆਂ ਨੂੰ ਫੌਜਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿੱਤਾ।
ਮਹੂਰਤ ਵਾਰ ਨਾ ਪੁੱਛਿਓ ਕੋਈ,
ਕਿਸੇ ਜੋਤਸ਼ੀ ਕੋਲੋਂ ਮਹੂਰਤ ਨਹੀਂ ਕਢਾਇਆ, ਜਿਵੇਂ ਉਸ ਵੇਲੇ ਰਿਵਾਜ ਸੀਗਾ ਕਿ ਲੋਕ ਕੋਈ ਵੀ ਕੰਮ ਕਰਦੇ ਜੋਤਸ਼ੀਆਂ ਨੂੰ ਪੁੱਛਿਆ ਕਰਦੇ ਸਨ ਵੀ ਆਹ ਕੰਮ ਕਰੀਏ ਕਿ ਨਾ ਕਰੀਏ, ਦਿਨ ਚੰਗਾ ਜਾਂ ਮਾੜਾ, ਯਾਤਰਾ ਤੇ ਜਾਈਏ ਜਾਂ ਨਾ ਜਾਈਏ, ਟੇਵੇ ਲਵਾਉਂਦੇ ਸਨ। ਖਾਲਸੇ ਨੇ ਕੋਈ ਟੇਵਾ ਨਹੀਂ ਲਵਾਇਆ, ਕੋਈ ਮਹੂਰਤ ਨਹੀਂ ਕਢਾਈ।
ਗ੍ਰੰਥ ਵਾਕ ਉਨ ਸੁਣਿਓ ਹੋਏ,
ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਤੇ ਹੀ ਭਰੋਸਾ ਕੀਤਾ। ਗੁਰੂ ਖਾਲਸੇ ਦਾ ਭਰੋਸਾ ਗੁਰਬਾਣੀ ਤੇ ਹੀ, ਹੁਕਮਨਾਮੇ ਤੇ ਅਰਦਾਸ ਤੇ ਹੁੰਦਾ। ਗੁਰੂ ਸਾਹਿਬ ਕਹਿ ਦਿੱਤਾ ਤੇ ਬਸ ਕਹਿ ਦਿੱਤਾ, ਹੋਰ ਕਿਸੇ ਜੋਤਸ਼ੀ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਗੁਰੂ ਨੂੰ ਪੁੱਛ ਲਓ। ਸਤਿਗੁਰੂ ਸਭ ਜੋਤਸ਼ੀਆਂ ਤੋਂ ਵੱਡੇ ਹਨ, ਸੰਸਾਰ ਦੇ ਵਿੱਚ ਗੁਰ ਜੈਸਾ ਨਾਹੀਂ ਕੋ ਦੇਵ, ਕੌਣ ਹੈ ਗੁਰੂ ਸਾਹਿਬ ਦੇ ਬਰਾਬਰ। ਸੋ ਮਹਾਰਾਜ ਨੂੰ ਪੁੱਛ ਕੇ ਸਿੰਘਾਂ ਨੇ ਚਾਲੇ ਪਾ ਦਿੱਤੇ।
ਪਹਿਲਾਂ ਪਿਪਲੀ ਕਿਨੋ ਡੇਰਾ,
ਪਹਿਲਾ ਡੇਰਾ ਪਿਪਲੀ ਸਾਹਿਬ ਕੀਤਾ, ਜਿਹੜਾ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ ਅੰਮ੍ਰਿਤਸਰ ਦੇ ਵਿੱਚ।
5000 ਭਲ ਸਿੰਘ ਚੰਗੇਰਾ,
5000 ਸਿੰਘਾਂ ਦੀ ਉੱਥੇ ਗਿਣਤੀ ਕੀਤੀ, ਭੰਗੀਆਂ ਦੀ ਮਿਸਲ ਦੇ 5000 ਲੜਾਕੇ ਸਿੰਘ ਸਨ।
ਆਏ ਰਲੀ ਉਹਾ ਮਿਸਲਾਂ ਚਾਰ,
ਚਾਰ ਮਿਸਲਾਂ ਬਾਕੀ ਨਕਈਆਂ ਦੀ, ਕਨਈਆਂ ਦੀ, ਸਿੰਘ ਚੜ੍ਹਤ ਸਿੰਘ ਦੀ, ਸ਼ੁਕਰ ਚੱਕੀਏ ਤੇ ਰਾਮਗੜੀਏ, ਇਹ ਚਾਰ ਮਿਸਲਾਂ ਜਿਹੜੀਆਂ ਉਹ ਵੀ ਉੱਥੇ ਆ ਗਈਆਂ। ਪਿੱਪਲੀ ਸਾਹਿਬ ਇਕੱਠੇ ਹੋ ਗਏ ਸਾਰੇ।
ਖਾਸ ਘੋੜਾ ਥਾ 10,000,
ਇਦਾਂ 10,000 ਘੋੜ ਸਵਾਰ ਸਿੰਘ ਇਕੱਠੇ ਹੋ ਗਏ। ਹਾਂਜੀ,
ਲਿਖ ਚਿੱਠੇ ਚਾਰ ਤਰਫ ਕਲਾਏ,
ਉਥੋਂ ਸਿੰਘਾਂ ਨੇ ਜਸਾਰੀ ਸਿੰਘ ਨੇ ਚਾਰੇ ਪਾਸੇ ਚਿੱਠੇ ਲਿਖ ਦਿੱਤੇ, ਸਿੰਘਾਂ ਵੱਲ ਚਿੱਠੇ ਲਿਖ ਤੇ। ਜਿਹੜੇ ਛੁੱਟੀਆਂ ਦੇ ਗਏ ਸੀਗੇ ਜਾਂ ਸਿੰਘਾਂ ਦੇ ਹੋਰ ਛੋਟੇ ਛੋਟੇ ਜਥੇ ਮਾਝੇ ਮਾਲਵੇ ਚ ਘੁੰਮ ਰਹੇ ਸਨ, ਨੇੜੇ ਲਾਹੌਰ ਦੇ ਕਸੂਰ ਦੇ, ਛੇਤੀ ਪਹੁੰਚ ਸਕਦੇ, ਉਹਨਾਂ ਨੂੰ ਖਬਰਾਂ ਕਰ ਦਿੱਤੀਆਂ, ਫਟਾਫਟ ਆ ਜਾਓ।
ਬ੍ਰਹਮ ਕਾਜ ਕੋ ਹਮ ਚੜ ਧਾਏ,
ਖਾਲਸਾ ਜੀ ਬ੍ਰਾਹਮਣ ਦੀ ਇਸਤਰੀ ਖੋਹ ਲਈ ਹੈ ਕਸੂਰ ਦੇ ਪਠਾਣਾ ਨੇ, ਉਹ ਛੁਡਾ ਕੇ ਲਿਆਣੀ ਹੈ, ਸ਼ਰਨ ਪਏ ਦੀ ਲਾਜ ਰੱਖਣੀ ਹੈ, ਧਰਮ ਦਾ ਯੁੱਧ ਹੈ, ਸਭ ਆ ਜਾਓ।
ਜਿਸ ਕੋ ਹੈ ਖਾਲਸਾ ਕੀ ਲਾਜ,
ਜਿਹਨੂੰ ਖਾਲਸਾ ਹੋਣ ਦੀ ਲਾਜ ਹੈ, ਜਿਹੜਾ ਆਪਣੇ ਆਪ ਨੂੰ ਖਾਲਸਾ ਕਹਾਉਂਦਾ ਹੈ, ਜਿਹਨੇ ਖੰਡੇ ਦਾ ਅੰਮ੍ਰਿਤ ਛਕਿਆ ਹੈ,
ਆਵੋ ਮਰਨੋ ਮਾਰਨ ਕਾਜ,
ਮਰਨ ਮਾਰਨ ਦਾ ਕੰਮ ਹੈ ਇਹਦੇ ਵਿੱਚ, ਸ਼ਹੀਦੀਆਂ ਪਾਉਣ ਵਾਲੇ ਆਉਣ, ਦੂਸਰਿਆਂ ਦਾ ਕੋਈ ਕੰਮ ਨਹੀਂ।
ਯੋ ਲਿਖ ਦੀਨੋ ਡੇਰੋ ਤੋਰ,
ਹਰੀ ਸਿੰਘ ਭੰਗੀ, ਜੱਸਾ ਸਿੰਘ ਰਾਮਗੜੀਏ, ਸ਼ੁਕਰ ਚੱਕੀਏ, ਚੜ੍ਹਤ ਸਿੰਘ ਸਾਰੇ ਸਰਦਾਰਾਂ ਨੇ ਇਹ ਗੁਰਮਤਾ ਲਿਖ ਕੇ ਬਾਕੀ ਸਿੰਘਾਂ ਵੱਲ ਚਿੱਠੇ ਲਿਖ ਦਿੱਤੇ ਤੇ ਆਪਣੀ ਚੌਣੀ ਅੱਗੇ ਨੂੰ ਤੋਰ ਦਿੱਤੀ। ਫੌਜ ਤੁਰ ਪਈ।
ਗੁਰੂ ਵਡਾਲੀ ਲਾਇਓ ਠੌਰ।
ਗੁਰੂ ਕੀ ਵਡਾਲੀ ਝਟਾ ਸਾਹਿਬ ਜਾ ਕੇ ਖਾਲਸੇ ਨੇ ਪੜਾਂ ਕੀਤਾ ਤੇ ਗੁਰੂ ਕੇ ਝਟੇ ਤੋਂ ਜਲ ਛਕਿਆ।
ਉਹਾਂ ਹਜ਼ਾਰ ਆਏ ਪੰਜ ਪੂਰਲੇ।
ਪੰਜ ਕ ਹਜ਼ਾਰ ਸਿੰਘ ਉੱਥੇ ਹੋਰ ਆ ਗਏ। ਜਦੋਂ ਝਟੇ ਪਹੁੰਚਿਆ ਖਾਲਸੇ ਦਾ ਦਲ, ਪੰਜ ਕ ਹਜ਼ਾਰ ਸਿੰਘ ਹੋਰ ਆ ਗਿਆ। ਫਟਾਫਟ ਜੰਗਲਾਂ ਚੋਂ ਨਿਕਲ ਕੇ
ਸਿੰਘ ਸੂਰਮੇ ਦਿਲ ਕੇ ਭਲੇ,
ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਧਰਮੀ ਸਿੰਘ ਸਨ, ਸ਼ਹੀਦੀਆਂ ਪਾਉਣ ਲਈ ਆਪ ਹੀ ਆ ਜਾਂਦੇ ਸਨ। ਇਹੋ ਜਿਹਾ ਪੰਥ ਵਿੱਚ ਜਜ਼ਬਾ ਸੀ। ਉਹ ਪੰਜ ਹਜ਼ਾਰ ਸਿੰਘਾਂ ਦਾ ਦਲ ਹੋਰ ਇਕੱਠਾ ਹੋ ਗਿਆ।
ਦੋਹਰਾ ਡੇਰਾ ਤੋਰ ਉਹਾਂ ਤੇ ਫਿਰ ਉਤਰੇ ਰਾਜੇ ਤਾਲ।
ਝਟਾ ਸਾਹਿਬ ਤੋਂ ਖਾਲਸਾ ਤੁਰ ਪਿਆ ਤੇ ਅੱਗੇ ਕੇ ਰਾਜੇ ਦਾ ਤਾਲ ਕਹਿੰਦੇ ਹਨ, ਰਾਜੇ ਦਾ ਤਾਲ ਜਗ੍ਹਾ ਹੈ, ਉੱਥੇ ਪਹੁੰਚੇ ਜਦੋਂ ਸਾਰੇ ਸਿੰਘ।
ਹਜ਼ਾਰ ਸੋ ਚਾਰ ਕੁ ਆ ਰਲੇ ਭਏ ਸੋ ਖਾਲਸੇ ਨਾਲ।
ਚਾਰ ਕੁ ਹਜ਼ਾਰ ਉੱਥੇ ਵੀ ਸਿੰਘ ਹੋਰ ਆ ਗਿਆ। ਇਸ ਤਰ੍ਹਾਂ ਸਿੰਘ ਰਲਦੇ ਗਏ, ਵਧਦੇ ਗਏ, ਗਿਣਤੀ ਜਿਹੜੀ ਸੀ ਉਹ ਦੁੱਗਣੀ ਹੋ ਗਈ।
ਜਾਓ ਪਈ ਹਜ਼ਾਰ ਚੌਵੀ ਸਭ ਊਹਾਂ ਗਿਣੇ।
ਉੱਥੇ ਰਾਜੇ ਦੇ ਤਾਰ ਗਿਣਤੀ ਕੀਤੀ ਫੌਜ ਦੀ, ਚੌਵੀ ਹਜ਼ਾਰ ਸਿੰਘ ਹੋ ਗਿਆ।
ਬਾਰਾਂ ਲੱਖ ਥੇ ਊਹਾਂ ਮਿਨੇ।
ਉਧਰ ਬਾਰਾਂ ਲੱਖ ਕਸੂਰ ਚ ਪਠਾਣ ਉਹਨਾਂ ਨਾਲ ਜੰਗ ਕਰਨ ਦੀਆਂ ਉਦੋਂ ਖਬਰਾਂ ਮਿਲੀਆਂ ਵੀ ਬਾਰਾਂ ਲੱਖ ਉਹਨਾਂ ਦੀ ਹੈਗੀ ਹੈ ਆਬਾਦੀ। ਪਠਾਣ ਹੀ ਬੈਠੇ ਨੇ ਸਭ ਪਿੰਡਾਂ ਵਿੱਚ ਸ਼ਹਿਰਾਂ ਵਿੱਚ, ਜੇ ਉਹ ਇਕੱਠੇ ਹੋਣਗੇ ਤਾਂ ਉਹਨਾਂ ਨਾਲ ਲੜਾਈ ਬਹੁਤ ਵੱਡੀ ਹੋਵੇਗੀ। ਹਾਂਜੀ,
ਇਨ ਮੈਂ ਉਨ ਮੈਂ ਥੋ ਵੱਡ ਫਰਕ।
ਬੜਾ ਫਰਕ, ਕਿੱਥੇ ਬਾਰਾਂ ਲੱਖ ਬੰਦਾ, ਕਿੱਥੇ ਚੌਵੀ ਹਜ਼ਾਰ ਬੰਦਾ। ਇੱਕ ਲੱਖ ਨੂੰ ਦੋ ਹਜ਼ਾਰ ਕਿਵੇਂ ਸਾਂਭਣਗੇ? ਬੜੀ ਔਖੀ ਗੱਲ ਸੀ, ਬੜਾ ਔਖਾ ਮੁਕਾਬਲਾ ਸੀ ਜਿਹਦੇ ਲਈ ਸਿੰਘ ਤੁਰ ਪਏ ਸਨ।
ਯੋ ਸਿਆਣੇ ਲੋਕਨ ਜੀਉ ਧਰਕ।
ਜਿਹੜੇ ਸਿਆਣੇ ਸਨ, ਥੋੜਾ ਦਿਮਾਗ ਰੱਖਣ ਵਾਲੇ ਕਹਿ ਲਓ, ਉਹਨਾਂ ਦੇ ਕਾਲਜੇ ਧੜਕਣ ਲੱਗ ਪਏ। ਕਹਿੰਦੇ ਗੱਲ ਔਖੀ ਜੀ ਛਿੜ ਬੈਠਾ ਹਰੀ ਸਿੰਘ, ਬਈ ਕਿਤੇ ਬਾਰਾਂ ਲੱਖ, ਕਿਤੇ ਅਸੀਂ ਚੌਵੀ ਹਜ਼ਾਰ, ਮਾਰੇ ਜਾਵਾਂਗੇ ਜਾ ਕੇ ਬਿਨਾਂ ਮਤਲਬ ਦੇ।
ਹਰੀ ਸਿੰਘ ਤਾਂ ਮਿਟਾ ਨਾ ਕਿਵੈ।
ਹਰੀ ਸਿੰਘ ਨੇ ਪਿਛਾਂ ਤੇ ਮੁੜਨਾ ਕੋਈ ਨੀ, ਇਹ ਬੜਾ ਅੜੀਅਲ ਸਿੰਘ ਹੈ।
ਉਸ ਜੀਵ ਧਰਾਵੈ ਚੜ੍ਹ ਸਿੰਘ ਤਿਮੈ।
ਚੜ੍ਹਤ ਸਿੰਘ ਜਿਹੜਾ ਸੀ ਉਹ ਵੀ ਨਾਲ ਰਲਿਆ ਹੋਇਆ। ਜਿਹੜੇ ਸਿਆਣੇ ਸੀਗੇ ਉਹ ਕਹਿੰਦੇ ਹੈ ਕਿ ਜਿਹੋ ਜਿਹਾ ਹਰੀ ਸਿੰਘ ਉਹੋ ਜਿਹਾ ਚੜ੍ਹਤ ਸਿੰਘ, ਇਹ ਦੋਵੇਂ ਹੀ ਲੜਨ ਭਿੜਨ ਤੋਂ ਪਿੱਛੇ ਹਟਦੇ ਕੋਈ ਨੀ, ਦੂਜਿਆਂ ਦੇ ਘਰ ਜਾਂਦੀ ਹੋਈ ਲੜਾਈ ਨੂੰ ਆਪਣੇ ਘਰ ਆਵਾਜ਼ ਮਾਰ ਕੇ ਬੁਲਾਉਣ ਵਾਲੇ ਦੋਵੇਂ ਹੀ। ਹਾਂਜੀ,
ਜਾਓ ਫੌਜਾਂ ਵੱਲ ਦੇਖਣ ਕੂਰੇ।
ਜਦੋਂ ਫੌਜਾਂ ਨੂੰ ਦੇਖਦੇ ਨੇ ਉਹ ਕੱਚੇ ਪਿੱਲੇ,
ਕਹੈ ਮਾਰ ਕਬ ਹੋਗ ਕਸੂਰੇ।
ਉਹ ਕਹਿੰਦੇ ਚੌਵੀ ਹਜ਼ਾਰ ਬੰਦਿਆਂ ਨਾਲ ਕਸੂਰ ਫਤਿਹ ਕਰ ਲੇਗਾ ਹਰੀ ਸਿੰਘ? ਕਦੀ ਨੀ ਹੋ ਸਕਦਾ, ਏਦਾਂ ਹੋ ਹੀ ਨੀ ਸਕਦਾ।
ਜਾਓ ਦੇਖੈ ਫੌਜਾਂ ਕੇ ਸੂਰਾ।
ਜਦੋਂ ਫੌਜ ਦੇ ਸੂਰਮੇ ਦੇਖਦੇ ਆ ਜਿਹੜੇ ਯੋਧੇ ਦਲੇਰ ਹਨ,
ਮਾਰ ਲਹਿਗੇ ਕਹੈ ਜ਼ਰੂਰਾ।
ਕਹਿੰਦੇ ਸੂਰਮੇ ਬੜੇ ਤਗੜੇ ਹਨ, ਫੌਜ ਥੋੜੀ ਹੈ ਪਰ ਲੜਾਕੇ ਬੜੇ ਚੰਗੇ ਹਨ। ਹਰੀ ਸਿੰਘ, ਜੱਸਾ ਸਿੰਘ ਸਾਰੇ ਇੱਕ ਤੋਂ ਇੱਕ ਚੜ੍ਹਦੇ ਜਰਨੈਲ ਹਨ, ਫਤਿਹ ਕਰ ਲੈਣੇ। ਇਸ ਤਰ੍ਹਾਂ ਡਬਲ ਮਾਇੰਡ ਜਿਹੜੀ ਦੁਬਦਾ ਹੈ ਉਹ ਫੌਜ ਦੇ ਵਿੱਚ ਹੀ ਨਜ਼ਰ ਆਉਂਦੀ ਹੈ। ਜਿਹੜੇ ਤਾਂ ਦਲੇਰ ਹਨ ਉਹ ਤਾਂ ਕਹਿੰਦੇ ਗੁਰੂ ਦਾ ਹੁਕਮ ਹੋ ਗਿਆ ਫਤਿਹ ਕਰ ਦਿਆਂਗੇ, ਜਿਹੜੇ ਮੇਰੇ ਵਰਗੇ ਥੋੜੇ ਸੋਚਾਂ ਸੋਚਣ ਵਾਲੇ ਉਹ ਕਹਿੰਦੇ ਮਾਰੇ ਜਾਵਾਂਗੇ, ਨੁਕਸਾਨ ਹੋ ਜਾਏਗਾ, ਘਾਟਾ ਪਏਗਾ। ਏਦਾਂ ਤੁਰੇ ਜਾਂਦੇ ਆ ਤੇ ਗੱਲਾਂ ਕਰੀ ਜਾਂਦੇ।
ਕੱਚੇ ਲੋਕ ਤੋਂ ਕਹੈ ਕਚਾਈ।
ਕੱਚਿਆਂ ਨੇ ਤਾਂ ਕੱਚੀ ਗੱਲ ਕਰਨੀ, ਕੱਚੇ ਪਿੱਲੇ ਤਾਂ ਕੱਚੀਆਂ ਗੱਲਾਂ ਕਰਦੇ ਆ। ਹਾਂਜੀ,
ਪੱਕੇ ਕਹੈ ਅਬ ਮਿਟੋ ਸੋ ਨਾਹੀ।
ਪੱਕੇ ਇਰਾਦੇ ਵਾਲੇ ਕਹਿੰਦੇ ਮਿਟਣਾ ਨੀ, ਹਟਣਾ ਨੀ ਪਿੱਛੇ, ਹੁਣ ਤਾਂ ਕਸੂਰ ਫਤਿਹ ਕਰਨੀ ਕਰਨੀ।
ਕੋਈ ਕਹੈ ਲਰ ਹੈ ਆਏ ਆਗੇ।
ਤੇ ਕਈ ਕਹਿੰਦੇ ਪਠਾਣ ਕਿਹੜਾ ਚੂੜੀਆਂ ਪਾ ਕੇ ਬੈਠੇ, ਉਹ ਵੀ ਆਣਗੇ ਬਾਹਰ ਤੇ ਸ਼ਹਿਰ ਤੋਂ ਬਾਹਰ ਹੋ ਕੇ ਸਿੰਘਾਂ ਨਾਲ ਲੜਨਗੇ।
ਨਹਿ ਛੋਡੈ ਵਹਿ ਹਮ ਕੋ ਭਾਗੇ।
ਜੇ ਆਪਾਂ ਭੱਜਾਂਗੇ ਵੀ ਨਾ ਤੇ ਪਿੱਛੇ ਪੈ ਕੇ ਪਠਾਨ ਸਾਨੂੰ ਭੱਜਣ ਵੀ ਨੀ ਦੇਣਗੇ। ਭੱਜਿਆ ਵੀ ਉਹਨਾਂ ਨੇ ਭੱਜਣ ਨੀ ਦੇਣਾ, ਜਾਣ ਨੀ ਦੇਣਾ ਪਠਾਣਾ ਨੇ, ਮਾਰੇ ਜਾਵਾਂਗੇ।
ਕੋਈ ਕਹੈ ਪੰਥ ਭੱਜ ਨਹਿ ਜਾਊਗਾ।
ਅੱਗੋਂ ਜਿਹੜੇ ਦਲੇਰ ਉਹ ਕਹਿੰਦੇ ਲੈ ਪੰਥ ਭੱਜੇਗਾ ਥੋੜਾ, ਖਾਲਸਾ ਪੰਥ ਨੀ ਭੱਜਦਾ ਮੈਦਾਨ ਵਿੱਚੋਂ।
ਪਰ ਸਵਾਰਥ ਹਿਤ ਪ੍ਰਾਣ ਜਾਊਗਾ।
ਉਹ ਹੌਸਲਾ ਦਿੰਦੇ ਆ, ਉਹ ਕਹਿੰਦੇ ਆਪਾਂ ਸ਼ਹੀਦ ਹੋਵਾਂਗੇ, ਲੜਾਂਗੇ, ਮਰਾਂਗੇ, ਮਾਰਾਂਗੇ।
ਦੋਹਰਾ ਮੂਜੀ ਲੋਕ ਤਹਿ ਇਮ ਕਹੈ ਕੌਣ ਪੁੱਛਗ ਪੰਥ ਸਲਾਹੇ।
ਜਿਹੜੇ ਕਾਇਰ ਹਨ, ਮੂਜੀ ਹਨ, ਉਹ ਕਹਿੰਦੇ ਉਸ ਵੇਲੇ ਪੰਥ ਦੀ ਸਲਾਹ ਥੋੜਾ ਪੁੱਛਣੀ ਜਿਹੜੇ ਗੋਲੇ ਚੱਲਣੇ ਤੋਪਾਂ ਦੇ, ਅਗਲਿਆਂ ਪਠਾਣਾ ਨੇ ਬੁਥਾਲ ਭੰਨ ਦੇਣੇ ਆ, ਫਿਰ ਆਪਾਂ ਨੂੰ ਭੱਜਣਾ ਹੀ ਪੈਣਾ, ਉੱਥੇ ਕਿਹੜਾ ਪੰਥ ਆ ਕੇ ਬੋੜੇਗਾ।
ਮਾਰ ਪਊਗ ਜਬ ਵੱਲ ਅੱਗੋਂ ਨੱਠ ਚੱਲੂਗ ਆਪਣੇ ਰਾਹੀ।
ਉਹ ਜਿਹੜੇ ਢਿੱਲੀਆਂ ਗੱਲਾਂ ਕਰਨ ਵਾਲੇ ਉਹ ਢਿੱਲੀਆਂ ਦਲੀਲਾਂ ਦੇਈ ਜਾਂਦੇ, ਕਹਿੰਦੇ ਜਦੋਂ ਜੰਜੀਰੀਦਾਰ ਗੋਲੇ ਚੱਲੇ ਨਾ ਤੋਪਾਂ ਦੇ ਤੇ ਉਸ ਵੇਲੇ ਸਿੰਘ ਜੀ ਤੁਸੀਂ ਪਹਿਲਾਂ ਭੱਜੋਗੇ, ਜਿਹੜੇ ਕਹਿੰਦੇ ਅਸੀਂ ਪੰਥ ਤੇ ਮਰ ਜਾਵਾਂਗੇ। ਉਸ ਵੇਲੇ ਪੰਥ ਨੂੰ ਕੋਈ ਨੀ ਪੁੱਛਦਾ ਹੁੰਦਾ, ਜਦੋਂ ਮੌਤ ਸਾਹਮਣੇ ਆ ਜਾਂਦੀ ਹੈ ਫਿਰ ਤਾਂ ਜਾਨਾਂ ਦੀ ਪੈਂਦੀ ਹੁੰਦੀ ਹੈ। ਹਾਂਜੀ,
ਚਾਉ ਪਈ ਭੁਜੰਗੀ ਕਹਿ ਦਈ ਗ੍ਰੰਥ ਆਵਾਜ਼।
ਜਿਹੜੇ ਭੁਜੰਗੀ ਸਨ ਨਿਹੰਗ ਸਿੰਘ ਲੜਾਕੇ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਆ ਗਿਆ, ਗੁਰੂ ਜੀ ਨੇ ਹੁਕਮਨਾਮਾ ਦਿੱਤਾ ਹੈ।
ਸੋ ਕਰੈ ਗੋ ਹਮਰਾ ਕਾਜ,
ਅਸੀਂ ਨਹੀਂ ਲੜਨਾ, ਗੁਰੂ ਗ੍ਰੰਥ ਸਾਹਿਬ ਜਾਣੇ ਉਹਦਾ ਕੰਮ ਜਾਣੇ, ਉਹ ਆਪ ਹੀ ਲੜੇਗਾ ਆਪ ਹੀ ਕਰੇਗਾ ਸਾਰਾ ਕੰਮ, ਅਸੀਂ ਥੋੜਾ ਕੁਛ ਕਰਨਾ। ਹਾਂਜੀ,
ਖਾਲਸਾ ਦੀਵਾਨ ਜਾਏ ਅਗਾਹ ਲਾਇਆ।
ਇਸ ਤਰ੍ਹਾਂ ਖਾਲਸੇ ਨੇ ਰਾਜੇ ਦੇ ਤਾਲ ਤੋਂ ਅੱਗੇ ਜਾ ਕੇ ਦੀਵਾਨ ਲਾਇਆ, ਇੱਕ ਜਗ੍ਹਾ ਤੇ ਛੋਣੀ ਕੀਤੀ।
ਤੁਰਿਓ ਕਸੂਰੋਂ ਸਿੱਖ ਇੱਕ ਆਇਆ,
ਇੱਕ ਸਿੱਖ ਕਸੂਰ ਤੋਂ ਤੁਰਿਆ ਆਉਂਦਾ, ਉਧਰੋਂ ਕਸੂਰ ਦਾ ਰਹਿਣ ਵਾਲਾ ਇੱਧਰ ਆ ਗਿਆ। ਹਾਂਜੀ,
ਖਾਲਸਾ ਸੋ ਲਿਓ ਬੁਲਾਏ,
ਸਿੰਘਾਂ ਨੇ ਪਛਾਣ ਲਿਆ ਤੇ ਉਹਨੂੰ ਬੁਲਾ ਲਿਆ ਆਪਣੇ ਕੋਲ।
ਪੁੱਛੀ ਹਕੀਕਤ ਮਦ ਬਹਾਈ,
ਉਹਨੂੰ ਕੋਲ ਬਹਾ ਕੇ ਪੁੱਛਦੇ ਨੇ ਸਿੰਘ
ਤੂੰ ਹੈ ਸਿੱਖ ਖਾਲਸੋ ਭਾਈ,
ਤੂੰ ਭਰਾਵਾ ਸਾਡਾ ਭਰਾ ਹੈ, ਸਿੰਘ ਗੁਰੂ ਦਾ ਤੇ ਗੁਰੂ ਬਾਣੀ ਪੜ੍ਹਨ ਵਾਲਾ ਜਾਪਦਾ ਹੈ, ਸੱਚ ਦੱਸੀ ਜਰਾ।
ਦੇਹੋ ਸੱਚ ਬਾਤ ਬਤਾਈ,
ਸਾਨੂੰ ਸੱਚੀ ਗੱਲ ਦੱਸੀ, ਕੋਈ ਪਰਦਾ ਨਾ ਰੱਖੀ, ਜੋ ਵੀ ਤੈਨੂੰ ਪਤਾ ਸਹੀ ਸਹੀ ਦੱਸੀ।
ਕਸੂਰ ਵਿੱਚ ਕਿਆ ਕਰਤ ਆਵਾਈ,
ਕਸੂਰ ਦੇ ਵਿੱਚ ਇਸ ਵੇਲੇ ਕੀ ਅਫਵਾਹ ਚੱਲ ਰਹੀ ਹੈ, ਕੀ ਆਵਾਜ਼ ਚੱਲ ਰਹੀ ਹੈ, ਕੀ ਉੱਥੋਂ ਦਾ ਮਾਹੌਲ ਹੈ, ਉੱਥੇ ਸਾਡੇ ਆਉਣ ਦੇ ਬਾਰੇ, ਸਿੰਘਾਂ ਦੇ ਦਲ ਦੇ ਹਮਲੇ ਬਾਰੇ ਕਿਸੇ ਨੂੰ ਪਤਾ ਲੱਗਾ ਕਿ ਨਹੀਂ ਲੱਗਾ।
ਕਿਆ ਕੁਛ ਕੀਨੀ ਉਣ ਤਕੜਾਈ,
ਪਠਾਣਾ ਨੇ ਸਾਡਾ ਮੁਕਾਬਲਾ ਕਰਨ ਲਈ ਤਿਆਰੀ ਕੀਤੀ ਹੈ ਜਾਂ ਨਹੀਂ ਕੀਤੀ।
ਕਹਾ ਲੜੈ ਵਹ ਹਮਰੇ ਸਾਥ,
ਉਹ ਸਾਡੇ ਨਾਲ ਲੜਾਈ ਕਿਹੜੇ ਮੈਦਾਨ ਚ ਕਰਨੀ ਹੈ, ਕਿਹੜੇ ਪਿੰਡ, ਕਿਹੜੇ ਸ਼ਹਿਰ, ਕਿਹੜੇ ਇਲਾਕੇ, ਕਿਉਂਕਿ ਜਦੋਂ ਵੀ ਲੜਾਈ ਹੁੰਦੀ ਹਮਲਾ ਹੁੰਦਾ ਨਾ, ਸ਼ਹਿਰ ਵਾਲੇ ਜਿਹੜੇ ਹੁੰਦੇ ਆ ਉਹ ਹਮਲਾ ਰੋਕਣ ਲਈ ਦੂਰ ਜਾਂਦੇ ਬਾਹਰ, ਇਹ ਨੀ ਵੀ ਉਹ ਘਰ ਚ ਬੈਠੇ ਰਹਿੰਦੇ, ਉਹ ਕਹਿੰਦੇ ਵੀ ਦੁਸ਼ਮਣ ਨੇੜੇ ਨਾ ਆਵੇ, ਦੂਰੋਂ ਹੀ ਭਜਾ ਦਈਏ, ਲੜਾਈ ਦਾ ਤਰੀਕਾ ਹੀ ਇਹ ਹੈ, ਜੇ ਅਗਲਾ ਸਿਰ ਤੇ ਆ ਚੜਿਆ ਫਿਰ ਤੇ ਕਬਜ਼ਾ ਕਰ ਲੇਗਾ। ਸੋ ਸਾਡੇ ਨਾਲ ਲੜਨ ਲਈ ਪਠਾਨ ਕਿੰਨੀ ਕੁ ਦੂਰ ਬਾਹਰ ਨਿਕਲੇ ਹਨ ਦੱਸ, ਤੂੰ ਤੈਨੂੰ ਪਤਾ ਹੋਣਾ।
ਹੋਗ ਸ਼ਹਿਰ ਮੈਂ ਸਭ ਚੱਲੀ ਬਾਤ,
ਸ਼ਹਿਰ ਦੇ ਵਿੱਚ ਗੱਲ ਤਾਂ ਚੱਲੀ ਹੋਵੇਗੀ,
ਤਬ ਉਹਨ ਸਿੱਖ ਕਹੀ ਜਾਉ ਬਾਤ।
ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਸਿੰਘ ਨੇ ਅੱਗੋਂ ਜਵਾਬ ਦਿੱਤਾ,
ਉਹਾਂ ਤੁਮਰੀ ਚੱਲੀ ਨਾ ਬਾਤ।
ਉਹ ਕਹਿਣ ਲੱਗਾ ਖਾਲਸਾ ਜੀ, ਅਜੇ ਤੱਕ ਤੇ ਕਸੂਰ ਚ ਤੁਹਾਡੀ ਕੋਈ ਗੱਲਬਾਤ ਹੀ ਕੋਈ ਨੀ, ਕਸੂਰ ਚ ਤੁਹਾਡਾ ਕੋਈ ਰੌਲਾ ਨਹੀਂ, ਕਿਸੇ ਨੂੰ ਪਤਾ ਹੀ ਨਹੀਂ, ਸੁਪਨਾ ਵੀ ਨਹੀਂ ਵੀ ਤੁਸੀਂ ਆ ਰਹੇ ਹੋ। ਹਾਂਜੀ,
ਖੁੱਲੇ ਦਰਵਾਜੇ ਜੇ ਦਿਨ ਰਹੇ ਰਾਤ,
ਉੱਥੇ ਦਿਨ ਰਾਤ ਦਰਵਾਜੇ ਖੁੱਲੇ ਰਹਿੰਦੇ, ਕਸੂਰ ਦੇ ਵਿੱਚ ਕਿਸੇ ਨੂੰ ਡਰ ਖੌਫ ਨਹੀਂ ਤੁਹਾਡਾ।
ਝੂਠੇ ਕਹੋ ਨਾ ਪਹਿ ਸਿੱਖ ਭਰਾਤ,
ਤੁਸੀਂ ਮੇਰੇ ਸਿੱਖ ਭਰਾ ਹੋ, ਮੈਂ ਝੂਠ ਨਹੀਂ ਕਹਿੰਦਾ, ਤੁਹਾਨੂੰ ਸੱਚ ਦੱਸ ਰਿਹਾ, ਮੈਂ ਉੱਥੋਂ ਹੀ ਆਇਆ, ਅੱਜ ਮੈਂ ਉੱਥੋਂ ਸਵੇਰੇ ਤੁਰਿਆ, ਸਵੇਰ ਤੱਕ ਤੇ ਤੁਹਾਡੀ ਉੱਥੇ ਕਿਸੇ ਨੂੰ ਖਬਰਸਾਰ ਨਹੀਂ ਵੀ ਸਿੱਖ ਆ ਰਹੇ ਨੇ, ਸਿੱਖਾਂ ਦਾ ਹੱਲਾ ਹੋਣਾ, ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਕਸੂਰ ਦੇ ਵਿੱਚ।
ਦੋਹਰਾ ਸਿਖਰ ਦੁਪਹਿਰੀ ਵੜ ਸਮੈਂ, ਭੋਹਰੀ ਤਹਾਂ ਪਠਾਨ,
ਕਸੂਰ ਦੇ ਪਠਾਨ ਸਿਖਰ ਦੁਪਹਿਰੇ, ਕਿਉਂਕਿ ਮਹੀਨਾ ਅਪ੍ਰੈਲ ਤੇ ਮਈ ਦਾ ਸੀਗਾ, ਗਰਮੀ ਪੈ ਰਹੀ ਸੀ, ਤੇ ਪਠਾਨ ਜਿਹੜੇ ਨੇ ਉਹ ਸਿਖਰ ਦੁਪਹਿਰੇ ਗਰਮੀ ਕੱਟਣ ਲਈ ਭੌਰਿਆਂ ਚ ਵੜ ਕੇ ਨਾ ਥਰਸ਼ਰਦ ਖਾਨਿਆਂ ਵਿੱਚ ਆਰਾਮ ਨਾਲ ਸੌਂਦੇ ਨੇ।
ਓਏ ਗਮ ਨਹਿ ਕਰੈ ਖੁਦਾਏ ਕੋ, ਸੋ ਨਿਕਸੈ ਸਾਂਝ ਪਛਾਣ,
ਉਹ ਤੇ ਰੱਬ ਤੋਂ ਨੀ ਡਰਦੇ, ਤੁਹਾਡੇ ਤੋਂ ਕੀ ਡਰਨਗੇ, ਉਹਨਾਂ ਨੂੰ ਬੜਾ ਹੰਕਾਰ ਹੈ ਆਪਣੀ ਤਾਕਤ ਉੱਤੇ, ਉਹ ਤਾਂ ਰੱਬ ਤੋਂ ਨੀ ਗਮ ਖਾਂਦੇ ਤਾਂ ਡਰਦੇ ਨਹੀਂ, ਤੇ ਉਹ ਤਾਂ ਸ਼ਾਮ ਨੂੰ ਨਿਕਲਦੇ ਆ, ਜਦੋਂ ਆਰਾਮ ਦਾ ਟਾਈਮ ਹੁੰਦਾ, ਸਾਰਾ ਦਿਨ ਸੁੱਤੇ ਰਹਿੰਦੇ ਆ ਦਾਰੂ ਪੀ ਕੇ, ਉਹ ਤਾਂ ਸ਼ਾਮ ਨੂੰ ਨਿਕਲਦੇ ਆ ਤੇ ਬਸ ਫੇਰ ਮੌਜ ਮੇਲਾ ਕਰਕੇ ਫਿਰ ਸੌ ਜਾਂਦੇ ਆ, ਉਹਨਾਂ ਨੂੰ ਕਿਸੇ ਦਾ ਡਰ ਨਹੀਂ, ਉਹ ਤਾਂ ਅਬਦਾਲੀ ਨੂੰ ਨੀ ਕੁਝ ਸਮਝਦੇ, ਮਰੱਟਿਆਂ ਤੋਂ ਨਹੀਂ ਉਹ ਡਰੇ, ਉਹ ਤਾਂ ਦਿੱਲੀ ਦੇ ਬਾਦਸ਼ਾਹ ਤੋਂ ਵੀ ਆਕੀ ਹੋ ਜਾਂਦੇ, ਉਹਨਾਂ ਨੇ ਤੁਹਾਡੇ ਤੋਂ ਕੀ ਡਰਨਾ। ਖਾਲਸਾ ਜੀ,
ਜਾਓ ਭਾਈ ਰੋਜਨ ਕੇ ਦਿਨ ਉਨਕੇ ਆਹੀ,
ਨਾਲੇ ਰੋਜਿਆਂ ਦਾ ਰਮਜ਼ਾਨ ਦਾ ਮਹੀਨਾ ਵੀ ਆ ਰਿਹਾ, ਉਹ ਜਿਹੜੇ ਰੋਜਿਆਂ ਦੇ ਦਿਨਾਂ ਵਿੱਚ ਸਾਰਾ ਦਿਨ ਰੋਟੀ ਨਹੀਂ ਖਾਂਦੇ,
ਪੀਏ ਨਾ ਪਾਣੀ ਧੂਪ ਨਾ ਖਾਹੀ,
ਉਹ ਪਾਣੀ ਨਹੀਂ ਪੀਂਦੇ, ਗਰਮੀ ਹੋਣ ਕਰਕੇ ਧੁੱਪੇ ਨਹੀਂ ਫਿਰ ਸਕਦੇ, ਥੱਲੇ ਸਰਦ ਖਾਨੇ ਚ ਪਏ ਰਹਿੰਦੇ ਆ, ਵੀ ਪਾਣੀ ਪੀਣ ਤੋਂ ਬਚੀਏ, ਪਾਣੀ ਮੂੰਹ ਨੂੰ ਨਹੀਂ ਲਾਉਣਾ ਤੇ ਠੰਡੇ ਥਾਂ ਦੇ ਧੁੱਪ ਪਿਆਸ ਘੱਟ ਲੱਗਦੀ ਹੈ, ਇਸ ਕਰਕੇ ਉਹ ਧੁੱਪੇ ਨਿਕਲਣ ਦੀ ਖੇਚਲ ਵੀ ਨਹੀਂ ਕਰਦੇ ਅੱਜ ਕੱਲ
ਮਗਰੂਰ,
ਔਰ ਆਪਣੇ ਮਨ ਚ ਹੰਕਾਰ ਵੀ ਬੜਾ ਉਹਨਾਂ ਨੂੰ ਪਠਾਣਾ ਨੂੰ ਵੀ ਅਸੀਂ ਤਾਂ ਕਿਸੇ ਨੂੰ ਸਮਝਦੇ ਨਹੀਂ, ਅਸੀਂ ਤਾਂ ਬਾਦਸ਼ਾਹ ਦਿੱਲੀ ਦਾ ਵੀ ਪ੍ਰਵਾਹ ਨਹੀਂ ਕਰਦੇ, ਅਹਿਮਦ ਸ਼ਾਹ ਬਦਾਲੀ ਦੀ ਪ੍ਰਵਾਹ ਨਹੀਂ ਕਰਦੇ, ਮਰਾਠਿਆਂ ਦੀ ਪ੍ਰਵਾਹ ਨਹੀਂ ਕਰਦੇ, ਉਹਦਾ ਮਹਾਰਾਜ ਬਹੁਤ ਦਲੇਰ ਪਠਾਣ ਹਨ, ਉਹਨਾਂ ਨੂੰ ਤੁਸੀਂ ਇਹ ਨਾ ਸਮਝੋ ਵੀ ਉਹ ਡਰ ਜਾਣਗੇ ਤੁਹਾਡੇ ਤੋਂ,
ਕੋ ਟੁੱਕ ਸਕੈ ਇਤ ਜੁਹੁ ਕਸੂਰ,
ਉਹਨਾਂ ਨੂੰ ਇੰਨਾ ਵਿਸ਼ਵਾਸ ਹੈ ਵੀ ਕਸੂਰ ਚ ਸਾਡੇ ਤੇ ਕੋਈ ਭਾਰੂ ਨਹੀਂ ਪੈ ਸਕਦਾ, ਕਸੂਰ ਕਿਸੇ ਤੋਂ ਫਤਿਹ ਹੋਈ ਨਹੀਂ ਤੇ ਸਿੱਖਾਂ ਤੋਂ ਤਾਂ ਕੀ ਹੋਣੀ ਹੈ।
ਸੁਣਤ ਸਿੰਘਣ ਤਬ ਯੋ ਕਹਿ ਲਈ,
ਬਾਬਾ ਹਰੀ ਸਿੰਘ ਜੱਸਾ ਸਿੰਘ ਸਿਆਰੇ ਕਹਿਣ ਲੱਗੇ,
ਗੁਰੂ ਗ੍ਰੰਥ ਅਬ ਵਿਧੀ ਬਣਾਈ,
ਦੇਖੋ ਖਾਲਸਾ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆਇਆ ਸੀ ਨਾ ਉਹਦੀ ਵਿਧੀ ਬਣ ਰਹੀ ਹੈ, ਕਿਉਂਕਿ ਹਰ ਕੰਮ ਪਰਮੇਸ਼ਰ ਨੇ ਕਰਨਾ ਹੁੰਦਾ ਪਰ ਤਰੀਕਾ ਉਹਦਾ ਕੋਈ ਨਾ ਕੋਈ ਰੱਬ ਸਬੱਬ ਤਾਂ ਲਾਉਂਦਾ ਹੀ ਹੈ ਨਾ, ਤੇ ਇਹ ਤਾਂ ਰਾਹ ਆਪਣਾ ਜਿਹੜਾ ਮਹਾਰਾਜ ਪਰਮੇਸ਼ਰ ਵੱਲੋਂ ਸਾਫ਼ ਹੋ ਰਿਹਾ, ਜਿਹੜਾ ਉਹ ਰੋਜੇ ਰੱਖੀ ਬੈਠੇ ਨੇ ਸ਼ਰਦ ਖਾਨੇ ਚ ਸੁੱਤੇ ਪਏ, ਰੋਟੀ ਉਹਨਾਂ ਨੇ ਖਾਣੀ ਕੋਈ ਨੀ, ਬਾਹਰ ਉਹਨਾਂ ਨੇ ਨਿਕਲਣਾ ਕੋਈ ਨੀ। ਹਾਂਜੀ,
ਰੱਖ ਰੋਜੇ ਵਹਿ ਨਿਰਬਲ ਭਏ,
ਰੋਜੇ ਤੀਹ ਹੁੰਦੇ ਨੇ, ਰੋਟੀ ਨਾ ਖਾਣ ਕਰਕੇ ਸਰੀਰ ਉਂਝ ਕਮਜ਼ੋਰ ਹੋਏ ਪਏ ਹੁੰਦੇ ਨੇ। ਹਾਂਜੀ,
ਮਰਨੇ ਦਿਨ ਉਨ ਆਪੇ ਕਏ,
ਮਰਨ ਦੇ ਦਿਨ ਤੇ ਆਪ ਸਿਹੜੀ ਮੌਤ ਆਪ ਸਿਹੜੀ ਬੈਠੇ ਨੇ, ਉਹ ਜਿਹੜੇ ਭੁੱਖੇ ਮਰੀ ਜਾਂਦੇ ਨੇ ਉਹ ਸਾਡੇ ਅੱਗੇ ਕੀ ਅੜਨਗੇ।
ਸਿਖਰ ਦੁਪਹਿਰੇ ਤਹਿ ਚੱਲ ਵੜੋ,
ਆਪਾਂ ਦੁਪਹਿਰੇ ਚੱਲ ਕੇ ਹੱਲਾ ਵੜੀਏ ਕਰੀਏ, ਕਸੂਰ ਚ ਦੁਪਹਿਰ ਵੇਲੇ ਵੜੀਏ।
ਚੁੱਪ ਕਰ ਤੁਰੋ ਨਾ ਖੜਕੋ ਕਰੋ,
ਇਸ ਕਰਕੇ ਆਪਾਂ ਹੁਣ ਲੜਾਈ ਦਾ ਢੰਗ ਬਦਲ ਲਈਏ, ਚੁੱਪ ਕਰਕੇ ਚੱਲੀਏ, ਨਾ ਨਗਾਰਾ ਵਜਾਈਏ ਤੇ ਨਾ ਨਿਸ਼ਾਨ ਦਾ ਫਰਲਾ ਖੋਲੀਏ।
ਨਿਸ਼ਾਨ ਨਾ ਖੁਲਾਵੋ ਨਾ ਬਜਾਵੋ ਨਗਾਰੋ,
ਨਾ ਨਿਸ਼ਾਨ ਸਾਹਿਬ ਦੇ ਫਰਲੇ ਖੋਲੋ ਤੇ ਨਾ ਨਗਾਰਿਆਂ ਦੇ ਉੱਤੇ ਚੋਭਾਂ ਲਾਓ, ਚੁੱਪ ਚਪੀਤੇ ਚੱਲ ਕੇ ਪਈਏ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਹੈ, ਜੇ ਆਪਾਂ ਛੇੜਾਂਗੇ ਤਾਂ ਫੇਰ ਉਹ ਸਾਨੂੰ ਨਹੀਂ ਦਾਹ ਦੇਣਗੇ। 12 ਲੱਖ ਨੇ, 12 ਲੱਖ ਫੌਜ ਉਹਨਾਂ ਦੀ, ਤੇ ਜੇ ਆਪਾਂ ਚੁੱਪ ਚਪੀਤੇ ਜਾ ਵੜੀਏ ਤੇ ਠੀਕ ਰਹਾਂਗੇ। ਮਹਾਰਾਜ ਪਰਮੇਸ਼ਰ ਵਿਧ ਬਣਾ ਰਿਹਾ ਹੈ,
ਰਾਹ ਨਾ ਛੇੜਿਓ ਮਤ ਹੋਏ ਪੁਕਾਰੂ,
ਰਸਤੇ ਚ ਕਿਸੇ ਨੂੰ ਲੁੱਟੋ ਵੀ ਨਾ, ਕਿਉਂਕਿ ਜੇ ਆਪਾਂ ਰਸਤੇ ਚ ਕਿਸੇ ਨੂੰ ਲੁੱਟਾਂਗੇ ਉਹ ਜਾ ਕੇ ਉਹਨੂੰ ਕਸੂਰ ਵਾਲਿਆਂ ਨੂੰ ਦੱਸ ਦੇਗਾ ਵੀ ਸਿੰਘ ਆ ਰਹੇ ਨੇ, ਪੁਕਾਰ ਕਰੇਗਾ। ਇਸ ਕਰਕੇ ਰਸਤੇ ਚ ਕਿਸੇ ਨੂੰ ਨਾ ਛੇੜੋ ਤੇ ਸਿੱਧਾ ਕਸੂਰ ਦੇ ਕਿਲਿਆਂ ਦੇ ਕਬਜ਼ਾ ਕਰੋ।
ਗੁਰਮਤੋ ਖਾਲਸਾ ਥੋ ਯੋ ਕਰ ਲਇਓ,
ਇਸ ਤਰ੍ਹਾਂ ਖਾਲਸੇ ਨੇ ਗੁਰਮਤਾ ਕਰ ਲਿਆ ਸਾਰੇ ਪੰਥ ਨੇ।
ਪਠਾਨ ਕੱਟੇ ਬਿਨ ਲੁੱਟਣ ਨਾ ਰਹਿਓ,
ਪਹਿਲਾਂ ਪਠਾਣਾ ਨੂੰ ਸੋਧਣਾ ਤੇ ਫੇਰ ਉਸ ਤੋਂ ਬਾਅਦ ਆਪਾਂ ਕੋਈ ਖਜ਼ਾਨੇ ਨੂੰ ਹੱਥ ਲਾਣਾ, ਪਹਿਲਾਂ ਪਠਾਣਾ ਦੀ ਆਕੜ ਭੰਨਣੀ ਹੈ।
ਮੋਹਰੈ ਤੁਰੈ ਸੋ ਆਪ ਸਰਦਾਰ,
ਹਰੀ ਸਿੰਘ ਭੰਗੀ, ਜੱਸਾ ਸਿੰਘ ਰਾਮਗੜੀਆ, ਚੜ੍ਹਤ ਸਿੰਘ ਸੁਕਰ ਚੱਕੀਆ, ਜੈ ਸਿੰਘ ਕਨਈਆ, ਇਹ ਸਾਰੇ ਅੱਗੇ ਅੱਗੇ ਤੁਰਦੇ ਨੇ।
ਜਿਮ ਕਰ ਵਪਾਰੀਏ ਆਏ ਵਪਾਰ,
ਇਹਨਾਂ ਨੇ ਏਦਾਂ ਦਾ ਰੂਪ ਬਣਾ ਲਿਆ ਵੀ ਵਪਾਰੀ ਆਏ, ਵਪਾਰੀਆਂ ਵਾਲਾ ਭੇਸ ਬਣਾ ਲਿਆ। ਸ਼ਸਤਰ ਆਪਣੇ ਥੋੜੇ ਪੜਦੇ ਚ ਕਰ ਲਏ, ਘੋੜੇ ਨਾਲ ਸਾਨੇ ਘੋੜੇ ਵੇਚਣ ਆਏ, ਏਦਾਂ ਦਾ ਬਣਾ ਕੇ ਰੂਪ ਦਰਵਾਜੇ ਥਾਣੀ ਅੰਦਰ ਵੜ ਗਏ।
ਦੋਹਰਾ ਇੱਕ ਇੱਕ ਦੋਏ ਦੋਏ ਹੋਏ ਖੜੇ, ਕਈ ਅਗਾੜੇ ਜਾਹੇ,
ਇੱਕ ਇੱਕ ਦੋ ਦੋ ਹੋ ਕੇ ਖਲੋ ਗਏ, ਇੱਥੇ ਖੜ ਗਏ ਦੋ ਦੋ ਚਾਰ, ਉੱਥੇ ਖੜ ਗਏ ਦੋਗਾ, ਲੰਘੇ 10 ਕਦਮ, ਏਦਾਂ ਵੀ ਸ਼ੱਕ ਨਾ ਪਵੇ ਫੌਜ ਆਈ ਹੈ। ਏਦਾਂ ਖਾਲਸੇ ਨੇ ਨੀਤੀ ਬਣਾ ਲਈ ਜੰਗ ਦੀ ਵੀ ਜੇ ਸਿੱਧੇ ਲੜਾਂਗੇ ਤੇ ਸਾਡੀ ਹਾਰ ਹੋ ਜਾਣੀ ਹੈ, ਤੇ ਜੇ ਆਪਾਂ ਇਹਨਾਂ ਨੂੰ ਦੱਬਣਾ ਸੁੱਤੇ ਪਿਆਂ ਨੂੰ ਭੋਰਿਆਂ ਵਿੱਚ, ਤੇ ਆਪਾਂ ਵਪਾਰੀਆਂ ਵਾਲਾ ਰੂਪ ਬਣਾ ਲਈ। ਏਦਾਂ ਸਿੰਘਾਂ ਦਾ ਦਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਜੈ ਸਿੰਘ ਕਨਈਆ ਤੇ ਚੜ੍ਹ ਸਿੰਘ ਸੁਕਰ ਚੱਕੀਆ, ਹਰੀ ਸਿੰਘ ਭੰਗੀ, ਸਾਰੇ ਸਰਦਾਰ ਸ਼ਹਿਰ ਚ ਵੜ ਗਏ। ਹਾਂਜੀ,
ਕਈ ਉਤਰੈ ਕਈ ਹੱਟ ਬਹਿ, ਸੌਦੇ ਉਨਹਿ ਪੁਛਾਹੇ,
ਦੁਕਾਨਾਂ ਚ ਵੜ ਗਏ, ਕਿਤੇ ਕੋਈ ਸੁਨਿਆਰਿਆਂ ਦੀ ਦੁਕਾਨ ਚ ਜਾ ਵੜਿਆ, ਕੋਈ ਦੂਸਰੀ ਦੁਕਾਨ ਚ ਜਾ ਵੜਿਆ, ਸਾਹ ਜੀ ਸੌਦਾ ਦੱਸੋ ਕਿਵੇਂ ਆ, ਕਣਕ ਦਾ ਕੀ ਰੇਟ ਹੈ, ਛੋਲਿਆਂ ਦਾ ਕੀ ਰੇਟ ਹੈ, ਸੁਨਿਆਰਿਆਂ ਨੂੰ ਉਹ ਵਿਚਾਰੇ ਚੱਕਰ ਚ ਪੈ ਗਏ ਵੀ ਇਹ ਤਾਂ ਵਪਾਰੀ ਬੜੇ ਆ ਗਏ ਨੇ, ਪਰ ਪਤਾ ਉਦੋਂ ਹੀ ਲੱਗਾ ਜਦੋਂ ਵਪਾਰੀਆਂ ਨੇ ਸਾਰਾ ਸ਼ਹਿਰ ਮੁੱਠੀ ਥੱਲੇ ਕਰ ਲਿਆ। ਉਹ ਖਾਲਸੇ ਦਾ ਜਿਹੜਾ ਕਸੂਰ ਫਤਿਹ ਕਰਨ ਦਾ ਸਾਕਾ ਸੀ, ਉਹਨੇ ਦਿੱਲੀ ਤੋਂ ਲੈ ਕੇ ਕਾਬਲ ਤੱਕ ਕੁੱਲ ਮੁਗਲਈਆ ਤੇ ਪਠਾਣਾ ਨੂੰ ਹਿਲਾ ਕੇ ਰੱਖ ਦਿੱਤਾ ਵੀ ਏਡੇ ਬਹਾਦਰ ਬਣ ਗਏ ਵੀ ਜਿਹੜਾ ਕਸੂਰ ਅਬਦਾਲੀ ਕੋਲੋਂ ਨੀ ਫਤਿਹ ਹੁੰਦਾ ਸੀ, ਜਿਹੜਾ ਮਰਾਠਿਆਂ ਕੋਲੋਂ ਨੀ ਸੀ, ਇਹ ਸਿੱਖਾਂ ਨੇ 24,000 ਸਿੱਖਾਂ ਨੇ ਕਰ ਲਿਆ। ਸੋ ਖਾਲਸੇ ਦੀ ਇਹ ਫਤਿਹ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦਾ ਸਬੱਬ ਵੀ ਬਣਿਆ, ਜੋ ਉਥੋਂ ਬਹੁਤ 50 ਲੱਖ ਰੁਪਈਆ ਨਗਦ ਕਹਿੰਦੇ ਆ ਸਿੰਘਾਂ ਨੂੰ ਮਿਲਿਆ ਸੀ, ਜਿਹੜਾ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਵਿੱਚ